दीवान चंदू दे भेजे लागी गुरु घर पहुंचे ने। महाराज गरीब नवाज पातशाह जी दे सगाई दा दिन मुकर्र कीता गया। मगर सुधी सप्तमी दा दिन सारी तैयारी हो गई, दीवान सज गया, बेअंत संगत आण एकत्र होईयां ने वेखण लई। सब दे मन च उत्साह है, शहनाइयां बज रहीयां ने, रण सिंघे बज रहे ने, छोटे नगारे बज रहे ने, खुशी दे मंगलाचार कीते जा रहे ने। महाराज छेवें पातशाह गुरु हरगोबिंद साहब जी दे बैठण लई सोहणी पीढ़ी ओ डसाई गई है, जिहदे ते बिठा के साहब जी दे मत्थे ते मस्तक ते सगाई दा तिलक कढ़ना। जदों सारी तैयारी हो गई, महाराज छेवें पातशाह जी नूं सद्दा भेजिया कि दीवान विच आउण, संगत नूं दर्शन देण तां जो इह सगाई दी मर्यादा पूरी होवे। सतगुरु छेवें पातशाह जी ने बहुत सुंदर स्वरूप वस्त्र धारण कीते है। मां गंगा ने आप अपने हथी अपने लाल जी नूं शिंगारिया ते सवारिया। महाराज छेवें पातशाह जी ने सुंदर जगह कलगी दस्तार सीस ते सजाई है। सोहने वस्त्र सोहना जामा अपने गल विच धारण कीता है। गल विच सोहनी मोतियां दी माला है और चल के गरीब नवाज पातशाह सभा विच आ रहे ने। आओ मन विरतियां गुरु पातशाह दे चरणां नाल जोड़ लईए, महसूस करिए कि साडी हाजरी महाराज जी दे चरणां च लग रही है और सारा वर्तारा साडियां अखां दे सामने नेत्रां दे सामने वरत रहा है। धन गुरु हरगोबिंद साहब मीरी पीरी दे मालक सतगुरु जी दे चरणां विच अपनियां हाजरियां लवाउंदिआं, रसना नूं पवित्र करदिआं समूह माई भाई आखो जी सतनाम
श्री वाहिगुरु साहिब जी,
सतनाम
श्री वाहिगुरु साहिब जी। दोहरा गंगा हृदय आनंद कर नंदन हर गोविंद।
माता गंगा जी दे हिरदे विच बहुत भारी आनंद है, अपने लाल श्री गुरु हरगोबिंद साहब जी महाराज जी दी सगाई दा ए उत्सव वेखण वास्ते माता जी दा हिरदा भारी उत्साह विच है।
बसन विभूखन मोल बो पैरावत सुख कंद।
माता जी ने छेवें पातशाह वास्ते अज दे दिन पहनण वास्ते जेड़े वस्त्र ने बड़े कीमती तैयार करवाए है। बभूखण कहिंदे आ गहणियां नूं, बहुमुल्ले आभूषण गहने तैयार करवाए है और ओ गहने ते वस्त्र माता जी महाराज श्री गुरु हरगोबिंद साहब जो सुखां दे मूल ने तिन्हां दे तन ते पहराणा कर रहे हन।
सवैया छंद सूखम वस्त्र गरी मैं जामा।
बहुत ही बरीक ते सूखम धागे दा बनिया जेड़ा कपड़ा है ओदा बनिया जामा, ओदा बनिया चोला महाराज छेवें पातशाह जी ने अपने कंठ विच शरीर ते धारण कीता।
जिसके बीच दिपत तन चारू।
बरीक धागे दा बनिया होण करके कपड़ा बहुत बरीक है, सूखम है, तन ते पहनिया विचों महाराज जी दे पावन तन दे दर्शन भी हुंदे हन।
जीरा रक्त सुहावत सिर पर।
और पातशाह जी दे सीस उत्ते बहुत सुंदर रंगदार चीरा कहिंदे आ दस्तारे नूं, ओ शोभनीक हो रहा है।
जरीदार है शोभ अपार।
और ओदे नाल जरीदार जगह दे नाल नाल कहिंदे इक बड़ा सोहना जरीदार वस्त्र है जेड़ा शोभ अपार कहिए सोहनी शोभा दे सहित शोभनीक हो रहा है।
परयो सिकंदन परद कूल शुभ।
महाराज जी दे मोढे दे उत्ते बड़ा सोहना कीमती दुपट्टा, दुपट्टा कहिए दकूल जिवें हजूरिया रख लेने ना मोढे ते, वो बड़ा कीमती दुपट्टा है ਜਿਹਦੇ ਕਹਿੰਦੇ ਬਹੁਤ ਸੁੰਦਰ ਗੋਟਾ ਕੱਢਿਆ ਹੋਇਆ ਉਹ ਮਹਾਰਾਜ ਜੀ ਦੇ ਮੋਢਿਆਂ ਤੇ ਸ਼ੋਭਨੀਕ ਹੋ ਰਿਹਾ।
ਦਮਕਤ ਗੋਟਾ ਜੁੱਤ ਬਿਸਤਾਰ,
ਉਹਦਾ ਗੋਟਾ ਜਿਹੜਾ ਉਹ ਚਮਕਦਾ ਤੇ ਬੜਾ ਮੋਟਾ, ਵੱਡਾ ਜਿਹੜਾ ਚੌੜੇ ਪੱਟੇ ਵਾਲਾ ਗੋਟਾ ਹੁੰਦਾ ਉਹ ਗੋਟਾ ਲੱਗਾ ਹੋਇਆ।
ਹੀਰੇ ਚੀਰੇ ਕੋਰਦਾਰ ਬਰ,
ਬਹੁਤ ਸੋਹਣੇ ਕੀਮਤੀ ਹੀਰੇ ਜਿਨ੍ਹਾਂ ਨੂੰ ਚੀਰ ਕੇ, ਚੀਰੇ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਦੀ ਘਾੜਤ ਘੜ ਕੇ, ਹੀਰੇ ਨੂੰ ਜਿੰਨਾ ਜ਼ਿਆਦਾ ਘੜ ਕੇ ਬਣਾਇਆ ਜਾਂਦਾ ਉਹਦੀ ਕੀਮਤ ਓਨੀ ਵੱਧ ਹੁੰਦੀ ਹੈ। ਕਹਿੰਦੇ ਜਿਹੜੇ ਬਹੁਤ ਤਿੱਖੇ ਤਿੱਖੇ ਹੀਰੇ ਨੇ ਕੋਰਦਾਰ,
ਜਰੀ ਜਵਾਹਰ ਜਿਗਾ ਮਜਾਰੀ,
ਔਰ ਬਹੁਤ ਸਾਰੇ ਕੀਮਤੀ ਜਵਾਹਰਾਤ, ਉਹ ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਜਗ੍ਹਾ ਨਾ ਉਸ ਜਗ੍ਹਾ ਦੇ ਵਿੱਚ ਸ਼ੋਭਨੀਕ ਹੋ ਰਹੇ ਹਨ।
ਕੁੰਡਲ ਡੋਲ ਕਪੋਲਨੀ ਉਪਰ,
ਔਰ ਪਾਤਸ਼ਾਹ ਜੀ ਦਾ ਸੋਹਣਾ ਸਵਰੂਪ ਰਾਜਸੀ ਠਾਠ ਵਾਲਾ, ਬਾਦਸ਼ਾਹੀ ਠਾਠ ਵਾਲਾ ਸ਼ੋਭਨੀਕ ਹੋ ਰਿਹਾ।
ਮੁਕਤਾ ਗੋਲ ਜਮੋਲ ਵਿਸਾਲੇ,
ਗੋਲਾ ਆਕਾਰ ਦੇ ਜਿਹੜੇ ਮੁਕਤਾ ਮੋਤੀ ਨੇ ਬਿਲਕੁਲ ਗੋਲ ਬਹੁਤ ਕੀਮਤੀ, ਉਹ ਮੋਤੀ ਮਹਾਰਾਜ ਜੀ ਦੇ ਤਨ ਤੇ ਸ਼ੋਭਨੀਕ ਹਨ।
ਤਿਮ ਮੋਤੀਆਂ ਕੀ ਮਾਲ ਗਰੀ ਮੈਂ,
ਗੋਲਾ ਆਕਾਰ ਦੇ ਜਿਹੜੇ ਮੋਤੀ ਨੇ ਸੁੱਚੇ, ਉਹਨਾਂ ਸੁੱਚੇ ਮੋਤੀਆਂ ਦੀ ਮਾਲਾ ਉਹ ਮਹਾਰਾਜ ਜੀ ਨੇ ਆਪਣੇ ਕੰਠ ਵਿੱਚ, ਆਪਣੇ ਗਲ ਵਿੱਚ ਧਾਰਨ ਕੀਤੀ ਹੈ ਤੇ ਸਤਿਗੁਰਾਂ ਦੀ ਛਾਤੀ ਤੇ ਸ਼ੋਭਨੀਕ ਹੋ ਰਹੀ ਹੈ।
ਉਜਲ ਦਮਕਤ ਹੈ ਦੁਤੀ ਜਾਲ,
ਉਸ ਮੋਤੀਆਂ ਦੀ ਮਾਲਾ ਦੀ ਬਹੁਤ ਉਜਵਲ ਕ੍ਰਾਂਤੀ ਹੈ, ਉਹਦਾ ਪ੍ਰਕਾਸ਼ ਹੈ, ਉਹਦੀ ਰੋਸ਼ਨੀ ਹੈ, ਉਹ ਨਜ਼ਰ ਆਉਂਦੀ ਹੈ।
ਕੰਚਨ ਕੇ ਅੰਗਦ ਅਰ ਕੰਕਨ,
ਫਿਰ ਸੋਨੇ ਦੇ ਹੀ ਬਹੁਟੇ ਮਹਾਰਾਜ ਜੀ ਦੇ ਡੋਲਿਆਂ ਨਾਲ ਬੱਧੇ ਨੇ ਤੇ ਸੋਨੇ ਦੇ ਹੀ ਕੜੇ, ਕੰਕਨ ਕਹਿੰਦੇ ਨੇ ਕੜਿਆਂ ਨੂੰ, ਸੋਨੇ ਦੇ ਹੀ ਕੜੇ ਮਹਾਰਾਜ ਜੀ ਦੇ ਹੱਥਾਂ ਚ ਸ਼ੋਭਨੀਕ ਹਨ।
ਜੇਬ ਜਬਰ ਤੇ ਜਟ ਤੇ ਉਜਾਲ,
ਬਹੁਤ ਜਵਾਹਰਾਤ ਦੇ ਸਹਿਤ, ਜੇਵਰਾਂ ਦੇ ਸਹਿਤ ਮਹਾਰਾਜ ਜੀ ਦੇ ਸਰੀਰ ਦੀ ਇਹ ਸਾਰੀ ਸੋਭਾ ਬਣਤਰ ਅਲੰਕ੍ਰਿਤ ਹੋ ਰਹੀ ਹੈ।
ਛਾਪ ਚਲਾਇਨ ਤੇ ਛਬ ਛਾਤ ਤੇ,
ਫਿਰ ਮਹਾਰਾਜ ਜੀ ਦੇ ਪਾਵਨ ਹੱਥਾਂ ਵਿੱਚ, ਉਂਗਲੀਆਂ ਵਿੱਚ ਬੜੀਆਂ ਸੋਹਣੀਆਂ ਛਾਪਾਂ ਜਿਨ੍ਹਾਂ ਚ ਕੀਮਤੀ ਹੀਰੇ ਜੜੇ ਹੋਏ ਉਹ ਸ਼ੋਭਨੀਕ ਹੋ ਰਹੀਆਂ ਨੇ।
ਸਰਬ ਸਰਾਹਤ ਹੀਰਤ ਬਾਲ,
ਬਾਲ ਸਵਰੂਪ ਵਿੱਚ ਨੇ ਗੁਰੂ ਹਰਗੋਬਿੰਦ ਸਾਹਿਬ, ਬਾਲ ਰੂਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜਾ ਜਿਹੜਾ ਵੀ ਮਾਈ ਭਾਈ ਦਰਸ਼ਨ ਕਰਦਾ ਹੈ ਸਾਰੇ ਸਲਾਘਾ ਕਰਦੇ ਨੇ ਮਹਾਰਾਜ ਜੀ ਦੇ ਸਰੂਪ ਦੀ।
ਨਿਜ ਕਰ ਤੇ ਲੈ ਜਨਨੀ ਅੰਜਨ,
ਤੇ ਮਾਤਾ ਗੰਗਾ ਜੀ ਆਪਣੇ ਲਾਲ ਜੀ ਦੇ ਇਹੋ ਜੇ ਸੋਹਣੇ ਸਰੂਪ ਤੋਂ ਵਾਰੇ ਵਾਰੇ ਜਾਂਦੇ ਹਨ।
ਹਾਂਜੀ ਕਮਲ ਪਤਰ ਸਮ ਨੈਣ,
ਕਹਿੰਦੇ ਕਮਲ ਦੇ ਫੁੱਲਾਂ ਦੇ ਸਮਾਨ ਮਾਤਾ ਗੰਗਾ ਜੀ ਦੇ ਨੇਤਰ ਜਿਹੜੇ ਨੇ ਉਹ ਖਿੜੇ ਹੋਏ ਨੇ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦੇ ਹਨ।
ਰਾਈ ਲਵਨ ਵਾਰਤੀ ਉਪਰ,
ਔਰ ਵਾਰੇ ਵਾਰੇ ਜਾਂਦੇ ਨੇ, ਮਨ ਚ ਸੋਚਦੇ ਨੇ ਕਿ ਇਹਦੇ ਮੇਰੀ ਨਾ ਡੀਠ ਲੱਗ ਜੇ, ਮੇਰੇ ਪੁੱਤ ਨੂੰ ਇੰਨਾ ਸੋਹਣਾ ਲੱਗਦਾ, ਜਿਵੇਂ ਅਕਸਰ ਮਾਵਾਂ ਕਹਿ ਦਿੰਦੀਆਂ ਪੁੱਤਾਂ ਨੂੰ ਜਦੋਂ ਪੁੱਤ ਸ਼ਿੰਗਾਰਿਆ ਹੋਵੇ ਤੇ ਮਾਂ ਕਹਿ ਦਿੰਦੀ ਹੈ ਮਾਂ ਰੱਜੇ ਕਿਤੇ ਮੇਰੀ ਨਜ਼ਰ ਨਾ ਲੱਗ ਜੇ, ਮੇਰੇ ਪੁੱਤ ਨੂੰ ਇੰਨਾ ਸੋਹਣਾ ਲੱਗਦਾ। ਏਦਾਂ ਮਾਤਾ ਜੀ ਵਾਰੇ ਵਾਰੇ ਜਾਂਦੇ ਹਨ।
ਦਰਤ ਰਿਦੀ ਕਿਸ ਡੀਠ ਲਗੀ ਨਾ,
ਮਨ ਵਿੱਚ ਆਪਣੇ ਹੀ ਭੈ ਆਉਂਦਾ ਵੀ ਮੇਰੇ ਲਾਲ ਨੂੰ, ਮੇਰੇ ਸਾਹਿਬਜ਼ਾਦੇ ਨੂੰ ਕਿਤੇ ਮੇਰੀ ਨਾ ਨਜ਼ਰ ਲੱਗ ਜਾਏ, ਪਰ ਇਹ ਮਮਤਾ ਹੈ ਮਾਤਾ ਜੀ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਆਪ ਪਾਰ ਬ੍ਰਹਮ ਪਰਮੇਸ਼ਵਰ ਨੇ, ਇਹ ਮਾਤਾ ਜੀ ਦੇ ਮਮਤਾ ਦੀ ਜਿਹੜੀ ਖੇਡ ਹੈ ਉਹ ਵਰਣਨ ਕਰ ਰਹੇ ਨੇ ਕਵੀ ਜੀ ਆਪਣੇ ਅਲੰਕ੍ਰਿਤ ਬੰਨ ਕੇ, ਅਲੰਕਾਰ ਬੰਨ ਕੇ।
ਵਿਖਤ ਆਨੰਦ ਬਿਲੰਦ ਰਿਦੀ ਲੈ,
ਵੇਖ ਵੇਖ ਕੇ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਨੰਦਿਤ ਹੋ ਰਹੇ ਨੇ।
ਇਮਸੋ ਜਾਈ ਤ੍ਰਿਐ ਜੁੱਤ ਵਿਚੇ ਐਨ,
ਬਹੁਤ ਸਾਰੀਆਂ ਇਸਤਰੀਆਂ ਮਾਤਾ ਜੀ ਦੇ ਮਹਿਲਾਂ ਦੇ ਵਿੱਚ ਨੇ ਜਿਹੜੀਆਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਨੇ।
ਕਰੇ ਸੰਗ ਦਾਸਨ ਲਈ ਗਮਨੀ,
ਬਹੁਤ ਸਾਰੇ ਦਾਸ ਸੇਵਾਦਾਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨਾਲ ਨਾਲ ਚੱਲੇ ਨੇ ਮਹਿਲਾਂ ਚ, ਜਿੱਥੇ ਸਭਾ ਲੱਗੀ ਹੈ ਮਹਾਰਾਜ ਜੀ ਦਾ ਸੱਦਾ ਆਇਆ, ਗੁਰੂ ਅਰਜਨ ਦੇਵ ਸਾਹਿਬ ਦਾ ਦੀਵਾਨ ਸਜਿਆ ਹੋਇਆ, ਉੱਥੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਦਾਸੀਆਂ ਦਾਸ ਸੰਗਤ ਜਾ ਰਹੀ ਹੈ।
ਜਾਂ ਸਭਾ ਸਤਿਗੁਰ ਸੁਖ ਦੇਣ,
ਜਿੱਥੇ ਸੁਖ ਦੇਣ ਵਾਲੀ ਸਭਾ, ਸਤਿਗੁਰੂ ਜੀ ਜਿੱਥੇ ਬੈਠੇ ਸੁੱਖ ਵੰਡ ਰਹੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਭਾ ਵਿੱਚ ਆ ਰਹੇ ਨੇ ਛੇਵੇਂ ਗੁਰਦੇਵ।
ਸ਼੍ਰੀ ਅਰਜਨ ਬਿਨ ਉੱਠੀ ਸਰਬਈ,
ਜਿੰਨੀ ਸੰਗਤ ਬੈਠੀ ਸੀ ਜਦੋਂ ਛੇਵੇਂ ਪਾਤਸ਼ਾਹ ਨੂੰ ਆਉਂਦਿਆ ਵੇਖਿਆ, ਸਾਰੀ ਸੰਗਤ ਨੇ ਉੱਠ ਕੇ ਸਨਮਾਨ ਕੀਤਾ। ਕੱਲੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਗੱਦੀ ਤੇ ਬੈਠੇ ਰਹੇ, ਬਾਕੀ ਜਿੰਨੀ ਸੰਗਤ ਸੀ ਸਾਰੀ ਸੰਗਤ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਮਦ ਤੇ ਉੱਠ ਕੇ ਅਦਬ ਕੀਤਾ, ਸਨਮਾਨ ਕੀਤਾ।
ਹੀਰ ਪ੍ਰਤਾਪ ਨ ਬੈਠੇ ਹੋ ਜਾਏ,
ਕਹਿੰਦੇ ਕਿਵੇਂ ਉੱਠੇ ਨੇ? ਕਹਿੰਦੇ ਪ੍ਰਤਾਪ ਹੀ ਇਹਨਾਂ ਛੇਵੇਂ ਪਾਤਸ਼ਾਹ ਦਾ ਕਿ ਜਿਹਨੇ ਵੀ ਵੇਖਿਆ ਉਹ ਬਦੋ ਬਦੀ ਉੱਠ ਖਲੋਤਾ। ਸਤਿਗੁਰਾਂ ਦਾ ਪ੍ਰਤਾਪ ਇੰਨਾ ਹੈ, ਮਹਾਰਾਜ ਜੀ ਦਾ ਜਲਾਲ ਇੰਨਾ ਹੈ ਕਿ ਜਿਹਨੇ ਵੀ ਦਰਸ਼ਨ ਕੀਤੇ ਉਹ ਬਦੋ ਬਦੀ ਉੱਠ ਖਲੋਤਾ।
ਹੱਥ ਜੋੜ ਕਰ ਬੰਦਨ ਠਾਨੀ,
ਸਭ ਨੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਚੌਂ ਦਿਸ਼ ਤੇ ਦੇਖਤ ਹਰ ਖਾਈ,
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਵੇਖਦੀਆਂ ਨੇ, ਦਰਸ਼ਨ ਕਰਦੀਆਂ ਨੇ ਔਰ ਪ੍ਰਸੰਨ ਹੋ ਰਹੀਆਂ ਹਨ।
ਪਿਤ ਕੋ ਨਮੋ ਕੀਨ ਪੇ ਠਾਂਡੇ,
ਸਭਾ ਵਿੱਚ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਆਪਣੇ ਪਿਤਾ ਗੁਰਦੇਵ ਦੇ ਚਰਨਾਂ ਤੇ ਬੜੇ ਅਦਬ ਨਾਲ ਸਤਿਕਾਰ ਨਾਲ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਦਿਜਬਰ ਨੇ ਕਹਿ ਲਈ ਬਿਠਾਈ,
ਫਿਰ ਜਿੱਥੇ ਚੌਂਕੀ ਡਾਹੀ ਸੀ ਮਹਾਰਾਜ ਜੀ ਦੇ ਬੈਠਣ ਲਈ, ਉਸ ਚੌਂਕੀ ਤੇ ਮਹਾਰਾਜ ਜੀ ਨੂੰ ਬੜੇ ਅਦਬ ਨਾਲ ਸਤਿਕਾਰ ਨਾਲ ਬਿਠਾਇਆ।
ਚੌਂਕੀ ਪਰ ਸ਼ੋਭਤ ਇਮ ਲਖੀਅਤ,
ਚੌਂਕੀ ਤੇ ਬੈਠੇ ਮਹਾਰਾਜ ਜੀ ਇਸ ਤਰ੍ਹਾਂ ਸ਼ੋਭਨੀਕ ਹੋ ਰਹੇ ਨੇ, ਇਉਂ ਪ੍ਰਤੀਤ ਹੋ ਰਹੇ ਨੇ।
ਸੁਰ ਸਮੁਦਾਇ ਸਹਿਤ ਸੁਰ ਰਾਏ,
ਕਹਿੰਦੇ ਮਾਨੋ ਜਿਵੇਂ ਦੇਵਤਿਆਂ ਦੀ ਸਭਾ ਚ ਰਾਜਾ ਇੰਦਰ ਨੀ ਬਹਿੰਦਾ ਤਖਤ ਤੇ, ਏਦਾਂ ਮਾਨੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਪਣੇ ਸਿੱਖਾਂ ਦੇ ਵਿੱਚ ਬੈਠੇ, ਸੰਗਤ ਵਿੱਚ ਬੈਠੇ, ਪੀੜੀ ਦੇ ਉੱਤੇ ਇੰਦਰਾਨ ਇੰਦਰ ਰੂਪ ਹੋ ਕੇ ਸ਼ੋਭਨੀਕ ਹੋ ਰਹੇ ਨੇ।
ਰੂਪ ਬਿਲੋਕਤ ਦੇਤ ਆਸ਼ਿਖਾ,
ਜਿਹੜਾ ਵੀ ਸਤਿਗੁਰੂ ਜੀ ਦੇ ਰੂਪ ਨੂੰ ਵੇਖਦਾ ਹੈ, ਸਭ ਦੇ ਮੁਖੋਂ ਇੱਕੋ ਹੀ ਬਚਨ ਨਿਕਲਦਾ, ਜੁਗਾਂ ਤਾਈ ਜੀਵੋ ਮਹਾਰਾਜ, ਜੁਗਾਂ ਤਾਈ ਜੀਵੋ। ਇਉਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਭ ਦੇ ਮੁਖੋਂ ਅਸੀਸਾਂ ਨਿਕਲਦੀਆਂ ਨੇ।
ਜੁਗ ਜੁਗ ਜੀਵੋ ਗੁਰੂ ਕੋ ਨੰਦ,
ਕਹਿੰਦੇ ਜੁਗਾਂ ਜੁਗਾਂ ਤਾਈ ਜੀਵੇ ਗੁਰੂ ਕਾ ਆਨੰਦ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੁਗਾਂ ਤਾਈ ਜੀਵੋ, ਜੁਗਾਂ ਤਾਈ ਜੀਵੋ।
ਇਹ ਉਤਸ਼ਵ ਹਮ ਹੀਰਨ ਕਰੇ,
ਜੀਵੋ ਜੁਗਾਂ ਤਾਈ ਵਲੇ ਵਲ ਸਾਈ। ਮਹਾਰਾਜ ਜਿਵਾ ਜੁਗੋ ਜੁਗੋ ਤੱਕ ਜੀਵੋ, ਤੁਹਾਡੇ ਤੋਂ ਵਲੇ ਵਲ ਸਾਈ, ਵਾਰੇ ਵਾਰੇ ਜਾਈਏ, ਬਲਿਹਾਰ ਜਾਈਏ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੋਭਾ ਪ੍ਰਗਟ ਹੋ ਰਹੀ ਹੈ।
ਇਹ ਉਤਸ਼ਵ ਹਮ ਹੀਰਨ ਕਰੇ,
ਕਹਿੰਦੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਮਹਾਰਾਜ ਜੀ ਆਪ ਜੀ ਦੀ ਸ਼ਾਦੀ ਦਾ, ਆਪ ਜੀ ਦੀ ਇਸ ਸ਼ਗਨ ਦੀ ਮਰਿਆਦਾ ਦਾ ਉਤਸ਼ਵ ਵੇਖਣਾ ਨਸੀਬ ਹੋ ਰਿਹਾ।
ਬੋਰ ਵਿਆਹ ਕੋ ਹੋਈ ਬਿਲੰਦ,
ਕਹਿੰਦੇ ਹੁਣ ਅਸੀਂ ਆ ਉਤਸ਼ਵ ਵੇਖ ਰਹੇ ਆ, ਫਿਰ ਆਪ ਜੀ ਦੀ ਸ਼ਾਦੀ ਦਾ ਵਿਆਹ ਦਾ ਜਿਹੜਾ ਉਤਸ਼ਵ ਹੈ ਬੜਾ ਵੱਡਾ, ਉਹ ਵੀ ਅਸੀਂ ਵੇਖਾਂਗੇ।
ਸ਼ਾਹ ਦੀਵਾਨ ਧਨੀ ਹੋਏ ਅਤਿਸ਼ੈ,
ਉਧਰੋਂ ਜਿਹੜੇ ਪੰਡਿਤ ਸੀ ਉਹ ਕਹਿਣ ਲੱਗਾ, ਜੀ ਬਾਦਸ਼ਾਹ ਦਾ ਦੀਵਾਨ ਹੈ ਚੰਦੂ, ਬੜਾ ਧਨੀ ਹੈ।
ਇਤ ਸਤਿਗੁਰ ਕੋ ਘਰ ਧਨਵੰਦ,
ਕਹਿੰਦਾ ਇਧਰ ਸਤਿਗੁਰੂ ਜੀ ਦਾ ਘਰ ਵੀ ਬੜਾ ਵੱਡਾ ਘਰ ਹੈ, ਉਧਰ ਦੀਵਾਨ ਚੰਦੂ ਹੈ, ਬਾਦਸ਼ਾਹ ਦਾ ਦੀਵਾਨ ਹੈ, ਵੱਡਾ ਘਰ ਹੈ, ਧਨਵਾਨ ਹੈ। ਇਧਰ ਗੁਰੂ ਘਰ ਵਿਚ ਵੀ ਕੋਈ ਕਮੀ ਨਹੀਂ ਹੈ।
ਮੰਗਲ ਹੋਏ ਬ੍ਰਿੰਦ ਨਰ ਸੁਖ ਲੈ ਪਯੋ,
ਕਹਿੰਦੇ ਬਹੁਤ ਪ੍ਰਕਾਰ ਦੇ ਮੰਗਲ ਹੋਣਗੇ, ਬੜੀਆਂ ਖੁਸ਼ੀਆਂ ਹੋਣਗੀਆਂ। ਵੇਖੋ ਅੱਜ ਸਗਾਈ ਤੇ ਕੈਸਾ ਉਤਸ਼ਵ ਹੈ, ਜਦੋਂ ਵਿਆਹ ਹੋਵੇਗਾ ਕੈਸਾ ਉਤਸ਼ਵ ਹੋਵੇਗਾ।
ਭਯੋ ਮੇਲ ਸਮ ਕੋ ਅਬ ਦੁੰਦ,
ਕਹਿੰਦੇ ਬਹੁਤ ਬਰਾਬਰ ਦਾ ਮੇਲ ਹੋਇਆ, ਜਿਵੇਂ ਦੀਵਾਨ ਚੰਦੂ ਦਾ ਘਰ ਹੈ, ਏਦਾਂ ਸਤਿਗੁਰਾਂ ਦਾ ਘਰ ਵੱਡਾ ਹੈ। ਜਿਹੜਾ ਉਹ ਪੰਡਿਤ ਆਇਆ ਨਾ ਲਾਗ ਲੈ ਕੇ ਸ਼ਗਨ ਲੈ ਕੇ, ਉਹ ਕਹਿ ਰਿਹਾ, ਕਹਿੰਦਾ ਬਰਾਬਰ ਦੇ ਘਰਾਂ ਦਾ ਅੱਜ ਮੇਲ ਹੋਇਆ।
ਭਰੀ ਪੀਰ ਮਾਨਵ ਗਨਿਆਨ,
ਬਹੁਤ ਸਾਰੀ ਸੰਗਤ ਆਈ ਹੈ, ਸੰਗਤ ਇੰਨੀ ਜ਼ਿਆਦਾ ਹੈ ਕਿ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਦਿਸਦੀ ਦੀਵਾਨ ਚ, ਫਿਰ ਵੀ ਪਿੱਛੋਂ ਸੰਗਤਾਂ ਹੋਰ ਆ ਰਹੀਆਂ ਹਨ।
ਸਤਿਗੁਰ ਮੁਖ ਦਿਸ਼ ਨੈਣ ਲਗਾਏ,
ਸਾਰਿਆਂ ਦੇ ਨੇਤਰ ਸਤਿਗੁਰੂ ਜੀ ਦੇ ਮੁਖ ਮੰਡਲ ਵੱਲ ਲੱਗੇ ਨੇ, एक दिगा नाल गुरु अर्जन देव साहब वल वेखदे नाल महाराज गुरु हरगोबिंद साहब जी वल वेखदे
दर्शन करत हर की ओर ठान।
जेड़ा भी माई भाई दर्शन करदा दर्शन करदा ओदे हिरदे च खेड़ा वरत जांदा हरख खुशी पैदा हुंदी है। महाराज जी दे दर्शन ही ऐसे परमानंद देन वाले हन।
ओ बैठी को खरी ता मिले
कहिंदे कोई बैठा है ते कोई खलोता है
नर पे अनगन थोरी उथान।
कहिंदे जगह दीवान वाली थोड़ी प्रतीत हुंदी हालांकि खुले थां ते दीवान सजया फिर भी कहिंदे थां थोड़ी रह गई संगत ज्यादा है।
इतने में दिल्ली ते संगत
पूरी तैयारी हो गई पलंगे ते सोहनी चौंकी ते महाराज जी बैठ गए ने सगाई दा तिलक देन वास्ते तैयारी हो गई है। इन्ने नू दिल्ली दी संगत वल्लों भेजिया जेड़ा सेवादार सी एन मौके दे उत्ते ही पहुंच गया
पठियो दूत आयो बो चाल।
जेड़ा दिल्ली दी संगत वल्लों भेजिया दूत सी बड़ी काली काली चल के पहुंच गया
श्री अर्जन के निकट पहुंचे ओ
सीधा पहला क्योंकि बहुत ज्यादा संगत सी बड़ी मुश्किल नाल सारी संगत विचों लंघ के ओ दिल्ली तो आया सेवादार जेड़ा दिल्ली दी संगत ने भेजिया सी ओ सीधा महाराज गुरु अर्जन देव साहब जी दे कोल आया
हाथ जोड़ कर नमरी पाल।
हाथ जोड़ के बड़े अदब नाल शीश झुका के ओने महाराज जी दे चरना ते मथा टेकया
महाराज अरदास एक है।
कहन लगा महाराज जी मैं एक बेनती एक अरदास आप जी दे ताई करन आया हां।
मैं लियायो अब लियो संभाल।
मैं अरदास लेके आया दिल्ली दी संगत दी ते आप जी अरदास संभाल लवो।
होई एकांत बिरतंत लखी जय।
ते महाराज इत्थे संगत विच बैठ के इस अरदास नू पढ़ना ते सुनना योग नहीं है आप जी एकांत विच चलो क्योंकि मौल ही ऐसा सी चिट्ठी ता ए लिखी आई सी भी ए रिश्ता लेना नहीं उधर तैयारी हुई पई है शगन दा तिलक देन वास्ते पूरी तैयारी है चौंकी ते छेवें पातशाह बैठे ने बस पल दे विच तिलक देना ही सी ते उन्हें वेख्या भी इस माहौल ते इत्थे सारयां दे सामने चिट्ठी खोल के पढ़ के सुनानी योग नहीं उन्हें बेनती कीती महाराज जी आप जी एकांत च चलो ते पासे चल के एकांत विच चिट्ठी संगत दी पढ़ लवो
उनकी जे जे काज विशाल।
चिट्ठी पढ़ लो एक बेरी विचार लो फिर आप जी दे मन नू जिवें भावे उसे तरह ये कार्य कर लेना
तूरन ईरो देर न ठानो।
महाराज जी छेती करो देरी ना लाओ ए सगाई दा तिलक देन तो पहला पहला आप जी चिट्ठी पढ़ लो
सगन बात करिए पश्चात
बाकी ए जिन्नी शगन दी गल बात चल दी आए बाद च करियो पहला महाराज चिट्ठी जरूर पढ़ लो क्योंकि जे शगन दी तिलक हो गया फिर ए चिट्ठी पढ़न दा कोई मायना नहीं रह जाना ए पहला पढ़ो ते शगन बाद विच ला लियो
सुनत उते सत गुर तिस छिन में।
महाराज जी ने सिख कोलों चिट्ठी लई ते सुन के तत छिन उठे
बैठियो सिख एक सब ज्ञात।
जदों सतगुरु जी उठ के जान लगे ना सभा चो एक अंतरयामी सिख बैठा सी ब्रह्म ज्ञानी महाराज जी दे लागे ही बैठा सी चौंकड़ा मार के जदों सतगुरु जी उठ के जान लगे ते ओ सिख नू पता सी भी की खेड हो रही है ए चिट्ठी कादी आई है जानी जान सी सिख दे अंदर भी अंतरयामता सी ओ बोल पिया कोलों
भूत भविखत बरते जानते
ओदे अंदर अंतरयामता सी पिछे की बीतिया ओ भी जान लेंदा सी भविख च की वर्तना ओ भी जान लेंदा सी भूत भविख दा ओ ज्ञाता सी
बेपरवाह सदा चित शांत।
फिर ओ बेपरवाह सी जिवें कह दिंदे ना मस्ताना सी ओ बेपरवाह सी किसे दी परवाह नहीं सी मनदा सतगुरां तो बिना ते बेखौफ हो के ओ शांत चित हो के रहण वाला सी
मगन रही गुर शब्द बिखे नित।
एहो जिहा आत्म ज्ञानी सिख सी के रात दिन सतगुरु जी दी बाणी विच सतगुरु जी दे शब्द विच मगन रहिंदा सी अठी पैर गुरबाणी दा अभ्यास करदा सी
मन गुर चरण बिखी दिन रात।
और इस सिख दा मन दिन रात महाराज जी दे चरणा च जुड़िया रहिंदा सी
उठत देख कर बोलियो गुर सो।
जदों सतगुरु जी उठे ने ना आसन तो ਤੇ ਸਤਿਗੁਰਾਂ ਨੂੰ ਉੱਠਦਿਆਂ ਵੇਖ ਕੇ ਉਹ ਬ੍ਰਹਮ ਗਿਆਨੀ ਸਿੱਖ ਬੋਲਿਆ, ਸਤਿਗੁਰਾਂ ਨੂੰ ਕਹਿਣ ਲੱਗਾ,
ਛਪੀ ਨਾ ਰਹੀ ਪ੍ਰਭੂ ਇਹ ਬਾਤ।
ਮਹਾਰਾਜ ਕੱਲ ਨੂੰ ਲੈ ਚੱਲੇ ਚਿੱਠੀ ਪਾਸੇ ਕਾਂਤ ਵਿੱਚ, ਇਹ ਗੱਲ ਛੁਪੀ ਤਾਂ ਰਹਿਣੀ ਨੀ ਹੁਣ। ਉਹ ਸਿੱਖ ਬੋਲਿਆ, ਮਹਾਰਾਜ ਇਹ ਜਿਹੜੀ ਚਿੱਠੀ ਆਪ ਜੀ ਲੈ ਕੇ ਚੱਲੇ ਉਹ ਪਾਸੇ ਕਾਂਤ ਚ, ਇਹ ਹੁਣ ਛੁਪੀ ਨੀ ਰਹਿ ਜਾਣੀ।
ਸ਼ਰਧਾਹੀਨ ਹੰਕਾਰ ਪਾਤ ਕੀ।
ਮਹਾਰਾਜ ਸ਼ਰਧਾ ਤੋਂ ਹੀਣਾ, ਹੰਕਾਰੀ ਤੇ ਮਹਾਪਾਪੀ ਹੈ ਦੀਵਾਨ ਚੰਦੂ। ਇਕਦਮ ਜਦੋਂ ਨੇ ਗੱਲ ਕਹੀ ਸਾਰੀ ਸੰਗਤ ਹੈਰਾਨ ਹੋ ਗਈ। ਜਿਹੜੇ ਉਹਦੇ ਲਾਗੀ ਆਏ ਬੈਠੇ ਸੀ, ਪੰਡਿਤ ਆਇਆ ਬੈਠਾ ਸੀ, ਉਹ ਵੀ ਸੁਣੀ ਜਾਂਦਾ ਸੀ ਬੈਠਾ ਉੱਥੇ। ਉਹ ਸਿੱਖ ਬੋਲਿਆ, ਕਹਿਣ ਲੱਗਾ, ਮਹਾਰਾਜ ਸ਼ਰਧਾ ਤੋਂ ਹੀਣਾ, ਹੰਕਾਰੀ ਤੇ ਪਾਪੀ ਹੈ ਚੰਦੂ।
ਤਿਸ ਕੀ ਸੁਤਾ ਨ ਲਿਓ ਹਿਤ ਤਾਤ।
ਮਹਾਰਾਜ ਉਹਦੀ ਲੜਕੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਲਈ ਪ੍ਰਵਾਨ ਨਾ ਕਰੋ, ਇਹੀ ਕੁਝ ਇਸ ਚਿੱਠੀ ਚ ਲਿਖਿਆ ਤੇ ਮੈਂ ਵੀ ਇਹੀ ਕਹਿਣਾ ਵੀ ਨਾ ਕਰੋ। ਉਹ ਸਿੱਖ ਬੋਲਿਆ, ਮਹਾਰਾਜ ਇਹੀ ਕੁਝ ਲਿਖਿਆ ਉਸ ਚਿੱਠੀ ਵਿੱਚ ਤੇ ਮੈਂ ਵੀ ਇਹੀ ਕਹਿਣਾ ਕਿ ਉਸ ਪਾਪੀ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਲਈ ਪ੍ਰਵਾਨ ਨਾ ਕਰੋ।
ਟੱਕਰ ਹਤੀ ਚੁਬਾਰੀ ਸੋਨਿਤ।
ਮਹਾਰਾਜ ਉਹ ਚੁਬਾਰਾ ਬਣਿਆ ਤੇ ਟੱਕਰ ਮਾਰੇ ਚੁਬਾਰੇ ਵਿੱਚ ਹੀ, ਰੋਜ ਚੁਬਾਰਿਆਂ ਦੀਆਂ ਟੱਕਰਾਂ ਚੁਬਾਰਿਆਂ ਵਿੱਚ ਹੀ ਵੱਜਣ।
ਮੋਰੀ ਮੈਂ ਮਰ ਹੈ ਪਛਤਾਤ।
ਜਿਹੜੇ ਘਰ ਨੂੰ ਉਹ ਮੋਰੀ ਦੱਸਦਾ ਨਾ, ਪਛਤਾਵਾ ਕਰਕੇ ਇਸੇ ਮੋਰੀ ਦੇ ਵਿੱਚ ਹੀ ਉਹਨੇ ਮਰਨਾ, ਯਾਨੀ ਕਿ ਗੁਰੂ ਕੇ ਸਿੱਖਾਂ ਦੇ ਹੱਥੋਂ ਹੀ ਮਰਨਾ।
ਜਿਸੇ ਛਪਾਇਓ ਚਾਹਤ ਹੈ ਹੋ ਅਬ।
ਮਹਾਰਾਜ ਜਿਹੜਾ ਆਪ ਜੀ ਬਚਨ ਛੁਪਾਣਾ ਚਾਹੁੰਦੇ ਹੋ ਚਿੱਠੀ ਲਿਜਾ ਕੇ ਪਾਸੇ,
ਸੋ ਵਿਦਤੀ ਸਭ ਮੈਂ ਪਲੀ ਪਾਂਤ।
ਮਹਾਰਾਜ ਇਹ ਗੱਲ ਤਾਂ ਸਾਰੇ ਸੰਸਾਰ ਚ ਵਿਦਤ ਹੋ ਜਾਣੀ ਹੈ, ਸਾਰੇ ਜਗਤ ਵਿੱਚ ਪ੍ਰਗਟ ਹੋ ਜਾਣੀ ਹੈ।
ਕੂਕਰ ਕੂਕਤ ਕੀ ਸਮ ਪਾਪੀ।
ਮਹਾਰਾਜ ਉਹ ਪਾਪੀ ਚੰਦੂ ਕੁੱਤੇ ਵਾਂਗੂ ਭੌਂਕਦਾ ਸੀ ਗੁਰੂ ਘਰ ਦੇ ਬਾਬਤ। ਕੂਕਰ ਕੂਕਤ ਕੀ ਸਮ ਪਾਪੀ, ਕੂਕਰ ਵਾਂਗੂ ਜਿਵੇਂ ਕੁੱਤਾ ਭੌਂਕਦਾ ਇਉਂ ਭੌਂਕਦਾ ਸੀ।
ਗਜਰਾਜਨ ਗੁਰ ਕਮੀ ਹੋਏ ਨਾ।
ਪਰ ਮਹਾਰਾਜ ਕੁੱਤੇ ਭੌਂਕਦੇ ਐ, ਹਾਥੀ ਝੂਲਦੇ ਐ, ਕੁੱਤਿਆਂ ਦੇ ਭੌਂਕਣ ਨਾਲ ਕਦੇ ਹਾਥੀਆਂ ਦੀ ਚਾਲ ਤੇ ਫਰਕ ਨਹੀਂ ਪਿਆ। ਮਹਾਰਾਜ ਗੁਰੂ ਘਰ ਦਾ ਜਿਹੜਾ ਗੁਰੂ ਘਰ ਦਾ ਪ੍ਰਤਾਪ ਹੈ ਉਹ ਹਾਥੀ ਦੀ ਚਾਲ ਹੈ, ਉਹਦੇ ਕਹਿਣ ਨਾਲ ਉਹਦੇ ਭੌਂਕਣ ਨਾਲ ਗੁਰੂ ਘਰ ਵਿੱਚ ਕਿਸੇ ਪ੍ਰਕਾਰ ਦੀ ਹੀਣਤਾ ਨਹੀਂ ਆਉਣ ਵਾਲੀ।
ਸਾਕਤ ਸੰਗ ਨ ਬਣੇ ਤੁਮ ਸੋ।
ਉਸ ਸਾਕਤ ਤੇ ਮਲੇਸ਼ ਨਾਲ ਤੁਹਾਡਾ ਸੰਗ ਨਹੀਂ ਬਣ ਆਉਂਦਾ।
ਇਮ ਵਿਚਾਰ ਕਰ ਤਿਆਗਿਓ ਸੋਏ।
ਮਹਾਰਾਜ ਇਹ ਵਿਚਾਰ ਕਰਕੇ ਆਪ ਜੀ ਉਸ ਪਾਪੀ ਚੰਦੂ ਦਾ ਤਿਆਗ ਕਰ ਦਿਓ।
ਸੁਨਤ ਲੋਕ ਰਿਸ ਕਰ ਤਿਸ ਹਟਕਤ।
ਜਦੋਂ ਇਹਨੇ ਇਹ ਗੱਲ ਕਹੀ ਨਾ, ਲਾਗੇ ਸਿੱਖ ਬੈਠੋ ਨਾ ਆਖਿਆ, ਉਹ ਮਸਤਾਨਿਆ ਕਿਹੋ ਜਿਹੀਆਂ ਗੱਲਾਂ ਕਰਦਾ ਤੂੰ। ਨਾਲ ਦੇ ਜਿਹੜੇ ਹੋਰ ਸੰਗਤ ਬੈਠੀ ਉਹਨਾਂ ਨੇ ਤਾੜਨਾ ਕੀਤੀ, ਉਹਨਾਂ ਆਖਿਆ ਮਸਤਾਨਾ ਦਵਾਨਾ ਸਿੱਖ ਹੈ, ਜੋ ਆਉਂਦਾ ਮੂੰਹ ਚ ਬੋਲੀ ਜਾਂਦਾ। ਉਹ ਕਹਿੰਦੇ ਕੀ ਬੋਲਦਾ ਮਸਤਾਨਿਆ, ਆ ਕਿੱਦਾਂ ਦੀਆਂ ਗੱਲਾਂ ਕਰਦਾ ਖੁਸ਼ੀ ਦੇ ਮਾਹੌਲ ਚ।
ਤੂਸ਼ਨ ਰਹੋ ਨਾ ਕਹੋ ਬਚ ਕੋਈ।
ਚੁੱਪ ਹੋ ਜਾ, ਮੂੰਹ ਬੰਦ ਕਰ ਲੈ, ਹੁਣ ਨਾ ਕੋਈ ਏਦਾਂ ਦੀ ਗੱਲ ਬੋਲੀ ਮੂੰਹੋਂ।
ਅਤਿਸ਼ਾ ਦੀ ਮੈਂ ਬਿਕ ਸਮ ਕੈਬੂ।
ਇਹੋ ਜੇ ਸ਼ਾਦੀ ਦੇ ਮਾਹੌਲ ਚ, ਖੁਸ਼ੀ ਦੇ ਮਾਹੌਲ ਚ ਆ ਜ਼ਹਿਰ ਰੂਪੀ ਬੋਲ ਬੋਲ ਰਿਹਾ।
ਉਚਿਤ ਨਾ ਤੋਏ ਲਿਓ ਅਵਲੋਏ।
ਤੇਰੇ ਲਈ ਇਹ ਗੱਲਾਂ ਕਹਿਣੀਆਂ ਉਚਿਤ ਨਹੀਂ, ਯੋਗ ਨਹੀਂ, ਥੋੜਾ ਜਾ ਧਿਆਨ ਨਾਲ ਵੇਖ।
ਅੰਤਰ ਜਾਮੀ ਸ਼੍ਰੀ ਅਰਜਨ ਤਬ।
ਉਹ ਨਾਲ ਦੀ ਸੰਗਤ ਉਹਨੂੰ ਤਾੜਨ ਲੱਗ ਪਈ ਜਿਹਨੇ ਗੱਲਾਂ ਕਹੀਆਂ। ਇਧਰ ਅੰਤਰਯਾਮੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਕੁਝ ਜਾਣਦੇ ਹੀ ਸਨ, ਜਾਣੀ ਜਾਣ ਨੇ।
ਉੱਚੋ ਕਰਿਓ ਹੱਥ ਅਰਬਿੰਦ।
ਮਹਾਰਾਜ ਜੀ ਨੇ ਆਪਣਾ ਹੱਥ ਉੱਪਰ ਨੂੰ ਕੀਤਾ, ਸੰਗਤ ਨੂੰ ਇਸ਼ਾਰਾ ਕੀਤਾ ਵੀ ਚੁੱਪ ਹੋ ਜਾਓ, ਸ਼ਾਂਤ ਹੋ ਕੇ ਬੈਠ ਜਾਓ।
ਧੀਰਜ ਤਰੋ ਕਰੇ ਅਮ ਐਸੇ।
ਮਹਾਰਾਜ ਜੀ ਕਹਿੰਦੇ ਧੀਰਜ ਰੱਖੋ, ਉਹਨੂੰ ਸਿੱਖ ਨੂੰ ਵੀ ਹੌਸਲਾ ਦਿੱਤਾ, ਭਾਈ ਧੀਰਜ ਰੱਖ, ਜਿਵੇਂ ਤੂੰ ਕਹਿਣਾ ਇਸੇ ਤਰ੍ਹਾਂ ਹੀ ਹੋਵੇਗਾ।
ਬੈਠੇ ਗਾਵੋ ਗੁਣ ਗੋਬਿੰਦ।
ਬਹਿ ਕੇ ਤੁਸੀਂ ਪਰਮੇਸ਼ਰ ਦੇ ਗੁਣ ਗਾਵੋ, ਅਸੀਂ ਪਾਸੇ ਜਾ ਕੇ ਸਿੱਖਾਂ ਦੇ ਨਾਲ ਬੈਠ ਕੇ ਚਰਚਾ ਕਰਦੇ ਹਾਂ।
ਹੋਏ ਇਕਾਂਤ ਬਿਰਤੰਤ ਪੜਿਓ ਸਭ।
ਮਹਾਰਾਜ ਜੀ ਇਕਾਂਤ ਵਿੱਚ ਗਏ ਤੇ ਦਿੱਲੀ ਦੀ ਸੰਗਤ ਦੀ ਜਿਹੜੀ ਉਹ ਚਿੱਠੀ ਸੀ ਉਹਦੇ ਚ ਜਿਹੜਾ ਬਿਰਤਾਂਤ ਲਿਖਿਆ, ਜੋ ਜੋ ਉੱਥੇ ਵਰਤਿਆ ਉਹ ਮਹਾਰਾਜ ਜੀ ਨੇ ਪੜਿਆ।
ਲਕੀ ਕੁਟਾਈ ਕੀਨ ਜੋ ਮੰਦ।
ਮਹਾਰਾਜ ਜੀ ਨੇ ਵੇਖਿਆ ਵੀ ਚੰਦੂ ਨੇ ਬਹੁਤ ਖੋਟਾ ਕਰਮ ਕੀਤਾ, ਗੁਰੂ ਘਰ ਬਾਬਤ ਉਹਨੇ ਇਹ ਮਾੜੇ ਸ਼ਬਦ ਕਹੇ ਨੇ, ਅਪਮਾਨਜਨਕ ਸ਼ਬਦ ਕਹੇ ਨੇ।
ਸਭ ਸੰਗਤ ਕੋ ਇਹੀ ਮਨੋਰਥ,
ਫਿਰ ਸੰਗਤ ਦਾ ਵੀ ਮਨੋਰਥ ਇਹੀ ਹੈ।
ਨੈਨਾ ਤਾਲੀ ਜੇ ਜਗ ਬੰਦ,
ਸੰਗਤ ਨੇ ਵੀ ਇਹੀ ਬੇਨਤੀ ਅਰਦਾਸ ਕਰਕੇ ਭੇਜਿਆ ਕਿ ਇਹਦੀ ਲੜਕੀ ਦਾ ਨਾਤਾ ਨਾ ਲਵੋ।
ਪਠ ਅਰਦਾਸ ਸਭਾ ਮੇ ਆਏ,
ਇਹ ਜਿਹੜੀ ਅਰਦਾਸ ਸੰਗਤ ਦੀ ਦਿੱਲੀ ਦੀ ਸਭਾ ਵਿਚ ਪਹੁੰਚੀ ਹੈ।
ਹੀਰ ਉੱਠੇ ਮਾਨਵ ਸਮੁਦਾਏ,
ਮਹਾਰਾਜ ਜੀ ਨੇ ਸਾਰੀ ਚਿੱਠੀ ਪੜ੍ਹ ਲਈ, ਵਿਚਾਰ ਕਰ ਲਈ, ਫਿਰ ਮਹਾਰਾਜ ਜੀ ਵਾਪਸ ਸਭਾ ਵਿਚ ਆਏ ਜਿੱਥੇ ਦੀਵਾਨ ਸਜਿਆ ਸੀ। ਸੰਗਤ ਵਿਚ ਆ ਕੇ ਸਤਿਗੁਰੂ ਜੀ ਬੈਠੇ ਹਨ,
ਨਿਜ ਗਾਦੀ ਪਰ ਬੈਠ ਬਿਰਾਜੇ,
ਗੁਰਤਾ ਗੱਦੀ ਦੇ ਤਖ਼ਤ ਤੇ ਆਣ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਦੁਬਾਰਾ ਬਿਰਾਜਮਾਨ ਹੋਏ।
ਜਗਤ ਗੁਰੂ ਸਿੱਖਨ ਸੁਖਦਾਏ,
ਜਗਤ ਦੇ ਗੁਰੂ ਨੇ ਔਰ ਆਪਣੇ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ ਮਹਾਰਾਜ।
ਮਹਾਦੇਵ ਆਦਿਕ ਸੋ ਬੂਜੀਓ,
ਲਾਗੇ ਬਾਬਾ ਮਹਾਦੇਵ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਉਮਰ ਸ਼ਾਹ ਜੀ, ਭਾਈ ਸਾਲੋ ਜੀ ਵਰਗੇ ਬੜੇ ਬੜੇ ਨਾਮ ਰਸੀਏ ਗੁਰਸਿੱਖ ਮਹਾਰਾਜ ਜੀ ਦੇ ਲਾਗੇ ਬੈਠੇ ਸੀ। ਉਹਨਾਂ ਨਾਲ ਮਹਾਰਾਜ ਜੀ ਹੁਣ ਸਲਾਹ ਕਰਦੇ ਪੰਜਵੇਂ ਪਾਤਸ਼ਾਹ, ਉਹਨਾਂ ਨਾਲ ਗੱਲਬਾਤ ਕਰਦਿਆਂ ਬਾਬਾ ਮਹਾਦੇਵ ਜੀ ਹੋਣਾ ਨੂੰ ਪੁੱਛਦੇ ਨੇ,
ਖੱਤਰੀ ਦੁਸ਼ਟ ਹੰਕਾਰ ਬਦਾਏ।
ਮਹਾਰਾਜ ਜੀ ਕਹਿੰਦੇ, ਬਾਬਾ ਮਹਾਦੇਵ ਜੀ, ਇਹ ਦੀਵਾਨ ਚੰਦੂ ਦਾ ਬੜਾ ਖੋਟੀ ਮੱਤ ਵਾਲਾ ਬੰਦਾ ਨਿਕਲਿਆ, ਬੜਾ ਹੰਕਾਰਿਆ ਹੋਇਆ।
ਬੋਲ ਬਿਗਾੜ ਵਿਸਾਲ ਪਯੋ ਬੋ,
ਬੜਾ ਬੋਲ ਵਿਗਾੜ ਹੈ ਤੇ ਬਹੁਤ ਜਿਆਦਾ ਬੋਲ ਵਿਗਾੜ ਉਹਨੇ ਕੀਤਾ।
ਨੈ ਨਾ ਤੋ ਲੀ ਨੋ ਬਣ ਆਏ,
ਉਹਨੇ ਜਿੱਦਾਂ ਦੀਆਂ ਗੱਲਾਂ ਗੁਰੂ ਨਾਨਕ ਸਾਹਿਬ ਦੇ ਘਰ ਬਾਬਤ ਕਹੀਆਂ ਨੇ, ਉਸ ਤਰੀਕੇ ਦੇ ਨਾਲ ਤਾਂ ਉਹਦੀ ਲੜਕੀ ਦਾ ਰਿਸ਼ਤਾ ਲੈਣਾ ਬਣਦਾ ਹੀ ਨਹੀਂ ਹੈ ਜਿਵੇਂ ਉਹਨੇ ਗੱਲਾਂ ਕਹੀਆਂ ਨੇ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ। ਏਦਾਂ ਦੇ ਭੱਦੇ ਬੋਲ ਜੋ ਉਹਨੇ ਕਹੇ ਨੇ ਯੋਗ ਨਹੀਂ।
ਮਹਾਦੇਵ ਬ੍ਰਿਧ ਸਾਲੋ ਆਦਿਕ,
ਜਦੋਂ ਬਾਬਾ ਮਹਾਦੇਵ ਜੀ, ਭਾਈ ਸਾਲੋ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਉਮਰ ਸ਼ਾਹ ਜੀ ਨੇ ਇਹ ਸਾਰੇ ਬਚਨ ਸੁਣੇ,
ਸਭਨ ਸਲਾਹ ਦਈ ਤਿਸ ਪਾਏ,
ਇਹਨਾਂ ਸਾਰੇ ਆਤਮ ਗਿਆਨੀ ਗੁਰਸਿੱਖਾਂ ਨੇ ਇਹੀ ਸਲਾਹ ਦਿੱਤੀ ਮਹਾਰਾਜ ਜੀ ਨੂੰ।
ਰਾਵਰ ਜਾਨਤ ਮੂਡ ਗੁਮਾਨੀ,
ਕਹਿਣ ਲੱਗੇ ਮਹਾਰਾਜ ਇਹ ਤਾਂ ਬੜਾ ਮੂਰਖ ਬੰਦਾ ਸੀ, ਅਸੀਂ ਤਾਂ ਸੁਣਿਆ ਵੀ ਵੱਡੇ ਰੁਤਬੇ ਤੇ ਆ, ਦੀਵਾਨ ਹੈ, ਕੋਈ ਮਾੜੀ ਮੋਟੀ ਅਕਲ ਹੋਣੀ ਹੈ। ਇਹ ਤਾਂ ਰੱਜ ਕੇ ਬੇਅਕਲਾ ਬੰਦਾ ਹੈ, ਏਡੇ ਵੱਡੇ ਰੁਤਬੇ ਤੇ ਬਹਿ ਕੇ ਵੀ ਇਹਨੂੰ ਅਕਲ ਨਹੀਂ ਆਈ। ਲਾਗਿਓ ਇੱਕ ਸਿੱਖ ਬੋਲਿਆ ਵੀ ਜੇ ਕਾਂ ਅਟਾਰੀ ਤੇ ਬਹਿ ਜੇ ਤੇ ਹੰਸ ਥੋੜੀ ਬਣ ਜਾਂਦਾ, ਜੇ ਕਾਂ ਅਟਾਰੀ ਤੇ ਬਹਿ ਜੇ ਉਹ ਗਰੜ ਥੋੜੀ ਬਣ ਜਾਂਦਾ, ਉੱਥੇ ਉੱਚੇ ਥਾਂ ਤੇ ਬੈਠਾ ਵੀ ਕਾਂ ਹੀ ਰਹਿੰਦਾ ਹੈ।
ਤੈ ਸੰਬੰਧ ਨੀਕੋ ਨਾ ਸੁਹਾਏ,
ਕਹਿੰਦੇ ਇਹਦਾ ਸੰਬੰਧ ਗੁਰੂ ਘਰ ਨਾਲ ਜੁੜੇ ਇਹ ਯੋਗ ਨਹੀਂ।
ਗ੍ਰਹਿ ਅਭਿਖੇਕਤ ਬੋਲਿਓ ਪਾਂਦਾ,
ਇਹ ਗੱਲਾਂ ਬਾਤਾਂ ਚੱਲ ਪਈਆਂ, ਚਰਚਾ ਚੱਲ ਪਈ ਇਕਦਮ ਸਾਰੀ ਸਭਾ ਚ, ਤੇ ਜਿਹੜਾ ਉਹ ਪਾਂਦਾ ਆਇਆ ਸੀ ਉਹ ਕੋਲੋ ਬੋਲਿਆ,
ਸੁੰਦਰ ਸਮੋ ਨਾ ਇਹ ਬਿਤ ਜਾਏ,
ਉਹ ਕੋਲੋ ਬੋਲਿਆ ਕਹਿੰਦਾ ਜੀ ਇਹ ਸਮਾਂ ਬੜਾ ਵਧੀਆ ਤੇ ਸਮਾਂ ਕਿਤੇ ਬੀਤ ਨਾ ਜਾਏ।
ਤਿਲਕ ਕਰਾਵੋ ਅਬ ਨਿਜ ਸੁਤਕੇ,
ਮਹਾਰਾਜ ਜੀ ਆਪਣੇ ਸਾਹਿਬਜ਼ਾਦੇ ਦੇ ਮਸਤਕ ਤੇ ਸਗਾਈ ਦਾ ਤਿਲਕ ਦਵਾਓ।
ਬਣੇ ਸੰਬੰਧ ਬਿਗਨ ਬਿਨ ਸਾਏ,
ਤਾਂ ਜੋ ਆਪ ਜੀ ਦਾ ਇਹ ਸੰਬੰਧ ਜੁੜ ਜਾਏ ਚੰਦੂ ਦੇ ਘਰ ਨਾਲ ਤੇ ਸਾਰੇ ਬਿਘਨ ਜਿਹੜੇ ਆਏ ਨੇ ਦੂਰ ਹੋ ਜਾਣ।
ਦਿਓ ਆਇਸ ਦਿਜ ਕਰੇ ਸਗੁਨ ਕੋ,
ਮਹਾਰਾਜ ਆਗਿਆ ਦਿਓ ਤਾਂ ਜੋ ਇਹ ਸਾਰਾ ਸ਼ਗਨ ਕੀਤਾ ਜਾਵੇ।
ਸਭ ਕੀ ਲਾਲਸ ਪੂਰੀ ਹੋਏ,
ਜਿੰਨੀ ਸੰਗਤ ਆਈ ਹੈ ਮਹਾਰਾਜ ਸਾਰਿਆਂ ਦੀ ਲਾਲਸਾ ਪੂਰੀ ਹੋਵੇਗੀ।
ਪਏ ਬਿਰੁਖ ਸ਼੍ਰੀ ਅਰਜਨ ਬੋਲੇ,
ਮਹਾਰਾਜ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਪਾਂਧੇ ਦੀ ਗੱਲ ਸੁਣੀ ਤੇ ਬੋਲੇ,
ਤਿਸ ਕੀ ਸਮਤਾ ਹਮੇ ਨ ਜੋਏ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ, ਪੁਰੋਹਿਤ ਜੀ, ਜਿਹਦਿਆ ਤੁਸੀਂ ਸਗਨ ਲੈ ਕੇ ਆਏ ਹੋ ਜਿਹਦੀ ਧੀ ਦਾ ਚੰਦੂ ਦਾ, ਉਹਦੀ ਬਰਾਬਰਤਾ ਸਾਡੇ ਨਾਲ ਨਹੀਂ ਹੈ।
ਲੈਬੂ ਉਚਿਤ ਨਹੀਂ ਇਹ ਨਾਤਾ,
ਉਹਦੀ ਲੜਕੀ ਦਾ ਨਾਤਾ ਲੈਣਾ ਆਪਣੇ ਸਾਹਿਬਜ਼ਾਦੇ ਲਈ ਉਚਿਤ ਨਹੀਂ ਹੈ, ਠੀਕ ਨਹੀਂ ਹੈ।
ਜਾਤ ਦਰਬ ਹੰਕਾਰੀ ਸੋਏ,
ਉਹਨੂੰ ਆਪਣੀ ਜਾਤੀ ਦਾ ਹੰਕਾਰ ਹੈ, ਆਪਣੇ ਧਨ ਦਾ ਹੰਕਾਰ ਹੈ, ਆਪਣੇ ਰੁਤਬੇ ਦਾ ਹੰਕਾਰ ਹੈ।
ਉੱਚੋ ਬਣਿਓ ਚੁਬਾਰਾ ਮਦ ਤੇ,
ਉਹ ਹੰਕਾਰ ਕਰਕੇ ਉੱਚਾ ਚੁਬਾਰਾ ਬਣਿਆ ਹੋਇਆ।
ਚੌਂਦਿਸ਼ ਤੇ ਦੁੱਖ ਦੇ ਸਭ ਕੋਏ,
ਚੁਬਾਰਾ ਜਿਹੜਾ ਹੁੰਦਾ ਨਾ ਉੱਚਾ, ਚੁਬਾਰੇ ਨੂੰ ਚਾਰੇ ਪਾਸੇ ਦੁੱਖ ਭੋਗਣੇ ਪੈਂਦੇ, ਕਦੇ ਇਧਰੋਂ ਹਨੇਰੀ ਦਾ ਬੁੱਲਾ ਆਇਆ, ਕਦੇ ਇਧਰੋਂ ਕੋਈ ਦਰਖਤ ਦਾ ਪੱਤਾ ਟੁੱਟ ਕੇ ਕਦੇ ਟਹਿਣਾ ਉਹਨੂੰ ਜਾ ਵੱਜਾ। ਚੁਬਾਰਾ ਜਿਹੜਾ ਹੁੰਦਾ ਉੱਚਾ ਉਹਨੂੰ ਡਿੱਗਣ ਦਾ ਵੀ ਖਤਰਾ ਹੁੰਦਾ। ਚੁਬਾਰੇ ਨੂੰ ਚਾਰੇ ਪਾਸਿਓਂ ਦੁੱਖ ਪਾਣੇ ਪੈਂਦੇ, ਹਨੇਰੀਆਂ ਝੱਖੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੋ ਉੱਚੋ ਤੈ ਗਿਰਬੇ ਕੋ ਡਰ,
ਜਿਹੜਾ ਉੱਚਾ ਹੁੰਦਾ ਉਹਨੂੰ ਡਿੱਗਣ ਦਾ ਡਰ ਹੁੰਦਾ।
ਪਰੇ ਗਾਜ ਜਰ ਰਹੇ ਨ ਜਾਏ,
ਜਿਹੜਾ ਉੱਚਾ ਹੁੰਦਾ ਨਾ ਚੁਬਾਰਾ, ਜਦੋਂ ਉਹਦੇ ਤੇ ਬਿਜਲੀ ਪੈਂਦੀ ਹੈ ਨਾ ਕੜਕ ਕੇ, ਤੇ ਉਹ ਡਿੱਗ ਪੈਂਦਾ, ਉਹ ਟੱਠ ਪੈਂਦਾ।
ਹਮ ਸਮ ਹਮਕੋ ਆਨ ਮਿਲੇ ਕੋ,
ਜਿਹੜਾ ਥੱਲੇ ਜ਼ਮੀਨ ਤੇ ਹੋਵੇ ਨਾ ਉਹਨੂੰ ਡਿੱਗਣ ਦਾ ਖਤਰਾ ਨਹੀਂ ਹੁੰਦਾ। ਚੁਬਾਰੇ ਨੂੰ ਡਿੱਗਣ ਦਾ, ਉੱਚੇ ਥਾਂ ਨੂੰ ਉੱਚੇ ਨੂੰ ਡਿੱਗਣ ਦਾ ਖਤਰਾ ਹੁੰਦਾ ਜਿਹੜਾ ਉੱਚਾ। ਮਹਾਰਾਜ ਜੀ ਕਹਿੰਦੇ ਅਸੀਂ ਨੀਵਿਆਂ ਦਾ ਘਰ ਨਿਮਰਤਾ ਦਾ ਘਰ ਹੈ ਗੁਰੂ ਨਾਨਕ ਸਾਹਿਬ ਦਾ, ਇੱਥੇ ਸਾਡੇ ਵਰਗਾ ਹੀ ਕੋਈ ਨਿਮਾਣਾ ਸਾਨੂੰ ਆਪੇ ਆ ਮਿਲੇਗਾ, ਉਹ ਚੁਬਾਰਾ ਚੁਬਾਰਾ ਭਾਲ ਲਵੇ, ਚੁਬਾਰੇ ਨੂੰ ਮਾਰੇ ਟੱਕਰਾਂ, ਸਾਡਾ ਘਰ ਨੀਵਾ ਨਿਮਰਤਾ ਵਾਲਾ, ਇੱਥੇ ਕੋਈ ਹਲੀਮੀ ਤੇ ਨਿਮਰਤਾ ਵਾਲਾ ਆ ਜਾਏਗਾ।
ਬਨੋ ਚੁਬਾਰਾ ਭਾਲ ਪਨਾਏ,
ਉਹ ਆਪੇ ਚੁਬਾਰਾ ਬਣ ਕੇ ਮੱਥਾ ਪਨਾਉਂਦਾ ਫਿਰੇ।
ਸਤਿਗੁਰ ਕੋ ਕਰ ਮਾਣ ਨਿਮਾਣਨ,
ਸਤਿਗੁਰਾਂ ਦਾ ਘਰ ਨਿਮਾਣਿਆਂ ਦਾ ਮਾਣ ਹੈ, ਇੱਥੇ ਜਿਹੜਾ ਨਿਮਾਣਾ ਬਣ ਕੇ ਆਉਂਦਾ ਉਹਨੂੰ ਮਾਣ ਮਿਲਦਾ, ਜਿਹੜਾ ਟਹਿ ਕੇ ਆਉਂਦਾ ਉਹਨੂੰ ਮਹਾਰਾਜ ਉੱਚਾ ਚੁੱਕ ਦਿੰਦੇ ਆ, ਐਸਾ ਘਰ ਹੈ।
ਨਮਰ ਹੋਏ ਨਮਰਨ ਸੋ ਮਿਲੇ,
ਜਿਹੜਾ ਬਿਨਿਮਰ ਹੋ ਕੇ ਆਉਂਦਾ ਨਾ, ਤੇ ਬਿਨਿਮਰ ਹੋ ਕੇ ਆਉਣ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਚ ਅੱਗੋਂ ਬਿਨਿਮਰ ਹੋ ਕੇ ਹੀ ਮਿਲਿਆ ਜਾਂਦਾ ਹੈ। ਹਾਂਜੀ,
ਦੋ ਦਿਸ਼ ਰਸ ਰਹਿ ਪਰ ਮੋਦੇ ਉਪਾਏ,
ਦੋਵਾਂ ਪਾਸੇ ਰਸ ਬਣਿਆ ਰਹਿੰਦਾ ਤੇ ਖੁਸ਼ੀ ਪ੍ਰਗਟ ਹੁੰਦੀ ਹੈ।
ਸਤਿਗੁਰ ਗਿਰਾ ਜਵਾਲ ਸੀ ਨਿਕਸੀ,
ਕਹਿੰਦੇ ਮਹਾਰਾਜ ਜੀ ਕਹਿੰਦੇ ਉਹਨੂੰ ਕਹੋ ਚੁਬਾਰਾ ਭਾਲੇ ਤੇ ਚੁਬਾਰੇ ਚ ਮਾਰੇ ਟੱਕਰਾਂ। ਗੁਰੂ ਘਰ ਨਿਮਾਣਿਆਂ ਦਾ ਮਾਣ ਹੈ, ਜਿਹੜਾ ਨਿਮਰਤਾ ਨਾਲ ਆਉਂਦਾ ਹੈ ਉਹਨੂੰ ਅੱਗੋਂ ਨਿਮਰਤਾ ਨਾਲ ਮਿਲਿਆ ਜਾਂਦਾ ਹੈ। ਹਾਂਜੀ,
ਸਤਿਗੁਰ ਗਿਰਾ ਜਵਾਲ ਸੀ ਨਿਕਸੀ,
ਇਹ ਬਚਨ ਜਦੋਂ ਮਹਾਰਾਜ ਜੀ ਨੇ ਕਹੇ ਨਾ, ਕਹਿੰਦੇ ਇਉਂ ਸਮਝ ਲਓ ਵੀ ਗੁਰਦੇਵ ਦੇ ਮੁੱਖ ਮੰਡਲ ਚੋਂ ਬੀਰ ਰਸ ਦੀ ਅਗਨ ਪ੍ਰਗਟ ਹੋਈ। ਬੀਰ ਅਸੀਂ ਬੋਲ ਸੀ ਨਾ, ਤੇ ਬੀਰ ਰਸ ਦੀ ਅੱਗ ਪ੍ਰਗਟ ਹੋਈ।
ਸਫਲ ਸਤੇਜ ਪ੍ਰਕਾਸ਼ ਵਿਸਾਲ,
ਜਿਹਦੇ ਚ ਇੰਨਾ ਤੇਜ ਸੀ, ਇੰਨਾ ਪ੍ਰਕਾਸ਼ ਸੀ।
ਨਰ ਨਾਰਿਨ ਕੋ ਹਰਕ ਸੁਕਾਨਨ,
ਕਹਿੰਦੇ ਜਿੰਨੇ ਉੱਥੇ ਨਰ ਨਾਰੀਆਂ ਬੈਠੇ ਸੀ ਉਹਨਾਂ ਦੇ ਅੰਦਰ ਦੀ ਜਿਹੜੀ ਖੁਸ਼ੀ ਸੀ ਨਾ, ਉਹ ਜੰਗਲ ਵਾਂਗੂ ਸੀ। ਕਾਨਨ ਕਹਿੰਦੇ ਨੇ ਜੰਗਲ ਵਾਂਗੂ, ਉਹਨਾਂ ਦੇ ਅੰਦਰ ਦੀ ਖੁਸ਼ੀ ਕਾਨਨ ਵਾਂਗੂ ਜੰਗਲ ਵਾਂਗੂ ਸੀ।
ਸੁਨਤ ਦਿਓ ਇੱਕ ਛਿਨ ਮੈਂ ਜਾਲ,
ਜਦੋਂ ਸਤਿਗੁਰੂ ਜੀ ਦੇ ਬੀਰ ਅਸੀਂ ਬਚਨ ਸੁਣੇ, ਜਿਹੜੀ ਅਗਨੀ ਦੇ ਸਮਾਨ ਸੀ, ਮਨ ਉਸ ਖੁਸ਼ੀ ਰੂਪੀ ਜੰਗਲ ਨੂੰ ਗੁਰਦੇਵ ਦੇ ਬਚਨਾਂ ਨੇ ਸਾੜ ਕੇ ਸਵਾਹ ਕਰ ਦਿੱਤਾ। ਇਕਦਮ ਸਾਰਿਆਂ ਦੀ ਖੁਸ਼ੀ ਚਲੀ ਗਈ, ਸਭ ਦੇ ਮਨ ਚ ਨਮੋਸ਼ੀ ਆ ਗਈ।
ਰਿਦੇ ਬਿਸਮ ਇਹ ਭਈ ਕਾਂਗਤ,
ਸਭ ਹੈਰਾਨ ਹੋ ਗਏ ਵੀ ਆਹ ਕੀ ਹੋ ਗਿਆ ਇਕਦਮ।
ਕਿਆ ਕਰਤੇ ਕਿਆ ਵਰਤੀ ਚਾਲ,
ਕਰ ਕੀ ਰਹੇ ਸੀ, ਸਗਾਈ ਦੀ ਤਿਆਰੀ ਹੋ ਗਈ, ਬਸ ਹੁਣੇ ਤਿਲਕ ਹੋਣੀ ਵਾਲਾ ਸੀ ਸਗਾਈ ਦਾ, ਤੇ ਅਚਾਨਕ ਆਹ ਕੀ ਘਟਨਾ, ਆਹ ਕੀ ਖੇਡ ਵਰਤ ਗਈ, ਸਮਝ ਨਹੀਂ ਆਉਂਦੀ।
ਕਮਲ ਬਾਟਿਕਾ ਹੁਤੇ ਲਗਾਵਤ,
ਸਿੱਖ ਆਪਸ ਚ ਗੱਲਾਂ ਕਰਦੇ, ਕਹਿੰਦੇ ਕਮਲ ਦੇ ਫੁੱਲਾਂ ਦੀ ਬਗੀਚੀ ਲਾਉਂਦੇ ਸੀ ਵੀ ਕਮਲ ਦੇ ਫੁੱਲਾਂ ਦਾ ਬਗੀਚਾ ਲਾਈਏ।
ਉਹਦੇ ਕੰਟਕਾ ਥਿਰੀ ਸਡਾਲ,
ਕਹਿੰਦੇ ਲਾਈ ਕਮਲ ਦੇ ਫੁੱਲਾਂ ਦੀ ਬਗੀਚੀ ਤੇ ਪੈਦਾ ਕੰਡੇ ਹੋ ਗਏ ਦੁੱਖ ਦੇ ਰੂਪ ਚ, ਇਹ ਦੁੱਖ ਰੂਪ ਕੰਡੇ ਜਿਹੜੇ ਨੇ ਇਹ ਉਗਾਏ ਨੇ।
ਉਗਵਨ ਲਗੀ ਆਨੰਦ ਬੇਲ ਏ,
ਕਹਿੰਦੇ ਆਨੰਦ ਦੀ ਵੇਲ ਪੈਦਾ ਹੋਣੀ ਸੀ ਹੁਣੇ, ਬਸ ਜਦੋਂ ਮੱਥੇ ਤੇ ਤਿਲਕ ਹੋਣਾ ਸੀ, ਆਨੰਦ ਦੀ ਵੇਲ ਪ੍ਰਗਟ ਹੋਣੀ ਸੀ।
ਕਿਸ ਗਜ ਦੀ ਮਰਦੀ ਤਤਕਾਲ,
ਜਿਵੇਂ ਵੇਲ ਪੈਦਾ ਹੋਣੀ ਸੀ ਤੇ ਅਚਾਨਕ ਕਿਸੇ ਹਾਥੀ ਨੇ ਪੈਰਾਂ ਥੱਲੇ ਮਸਲ ਦਿੱਤੀ ਹੋਵੇ, ਉਹ ਖੇਡ ਕਹਿੰਦੇ ਉਹ ਘਟਨਾ ਅੱਜ ਸਾਡੇ ਨਾਲ ਘਟੀ ਹੈ।
ਸਭ ਇਸਤਰੀਆਂ ਕੋ ਭਇਓ ਭੰਗ ਮਨ,
ਜਿਹੜੀਆਂ ਇਸਤਰੀਆਂ ਬੜੀਆਂ ਖੁਸ਼ ਸਨ, ਮੰਗਲ ਗਾ ਰਹੀਆਂ ਸਨ, ਉਹਨਾਂ ਸਾਰੀਆਂ ਇਸਤਰੀਆਂ ਦੇ ਮਨ ਭੰਗ ਹੋ ਗਏ।
ਤਜ ਗਾਵਨ ਚੈ ਸੁਨਿਓ ਉਤਾਲ,
ਉਹਨਾਂ ਨੇ ਮੰਗਲ ਗਾਣੇ ਛੱਡ ਦਿੱਤੇ ਤੇ ਇਕਦਮ ਹੈਰਾਨੀ ਨਾਲ ਸੁਣਦੀਆਂ ਵੀ ਕੀ ਗੱਲ ਬਾਤ ਚੱਲ ਰਹੀ ਹੈ।
ਬਾਦਤ ਬਜਤ ਥਿਰੇ ਇੱਕ ਬਾਰੀ ਕੋ,
ਜਿਹੜੇ ਢੋਲ ਵੱਜਦੇ ਸੀ, ਨਗਾਰੇ ਵੱਜਦੇ ਸੀ, ਸ਼ਹਿਨਾਈਆਂ ਵੱਜਦੀਆਂ ਸੀ, ਰਣ ਸਿੰਘੇ ਵੱਜਦੇ ਸੀ, ਉਹ ਵੀ ਸਾਰੇ ਇਕਦਮ ਬੰਦ ਹੋ ਗਏ।
ਉਹ ਬੂਜਿਤ ਕੋ ਪਾਖ ਤਹਾਲ,
ਬੰਦ ਹੋਵੇ ਕਈਆਂ ਨੂੰ ਦੂਰ ਸਨ ਨਹੀਂ ਪਤਾ ਲੱਗਾ, ਉਹ ਪੁੱਛਦੇ ਵੀ ਕੀ ਗੱਲ ਹੋ ਗਈ, ਇਕਦਮ ਸਾਰੇ ਪਾਸੇ ਚੁੱਪ ਵਰਤ ਗਈ ਹੈ। ਤੇ ਕਿਸ ਜਿਹਨੂੰ ਪਤਾ ਹੋਰ ਅੱਗੇ ਦੱਸਦਾ
ਸ਼ਾਹ ਦੀਵਾਨ ਦਰਪ ਕੋ ਉਰ ਤਰ
ਕਿਵੇਂ ਦੱਸਦੇ ਕਹਿੰਦੇ ਦੀਵਾਨ ਚੰਦੂ ਬੜਾ ਖੋਟਾ ਬੰਦਾ ਨਿਕਲਿਆ ਉਹਨੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਨਹੀਂ ਜਾਣਿਆ ਵੀ ਗੁਰੂ ਘਰ ਨਾਲ ਨਾਤਾ ਜੁੜਦਾ ਸੀ ਉਹ ਹੰਕਾਰਿਆ ਆਪ ਚੁਬਾਰਾ ਬਣਿਆ ਆਪਣੇ ਧਨ ਦਾ ਹੰਕਾਰ ਕਰਦਾ ਸੀ
ਗੁਰੂ ਲਗੂ ਕੇ ਨਿਜ ਬਣਿਓ ਵਿਸਾਲ
ਸਤਿਗੁਰੂ ਜੀ ਦੇ ਘਰ ਨੂੰ ਮੋਰੀ ਦੱਸਦਾ ਤੇ ਆਪ ਵੱਡਾ ਬਣਦਾ
ਆਏ ਸੁਧ ਪਾਏ ਬਿਰਖ ਗੁਰ ਹੋਏ
ਕਹਿੰਦੇ ਜਦੋਂ ਇਧਰ ਸੰਗਤ ਨੂੰ ਸੰਗਤ ਨੇ ਮਹਾਰਾਜ ਜੀ ਨੂੰ ਦੱਸਿਆ ਕਿ ਚੰਦੂ ਏਦਾਂ ਦੀਆਂ ਗੱਲਾਂ ਕਰਦਾ ਤੋ ਸਤਿਗੁਰੂ ਜੀ ਸੁਣ ਕੇ ਬੀਰਸ ਵਿੱਚ ਆਏ ਆ ਵੀ ਗੁਰੂ ਨਾਨਕ ਸਾਹਿਬ ਦੇ ਘਰ ਬਾਬਤ ਇਹ ਘਰ ਗੁਰੂ ਨਾਨਕ ਸਾਹਿਬ ਦਾ ਤੇ ਸਤਿਗੁਰਾਂ ਦੇ ਘਰ ਬਾਬਤ ਜਿਸ ਘਰ ਨੂੰ ਮਹਾਰਾਜ ਜੀ ਕਹਿੰਦੇ ਆ ਸਭ ਤੋਂ ਉੱਚਾ ਦਰ ਹੈ ਗੁਰੂ ਨਾਨਕ ਸਾਹਿਬ ਦਾ ਤੇ ਉਸ ਘਰ ਨੂੰ ਇਹ ਮੋਰੀ ਦੱਸਦਾ ਮਲੇਛ
ਨਾਤਾ ਤੇ ਸੁਤਾ ਮਨੰਤ
ਸਤਿਗੁਰੂ ਜੀ ਨੇ ਉਹਦੀ ਲੜਕੀ ਦਾ ਰਿਸ਼ਤਾ ਮੰਨਣਾ ਇਨਕਾਰ ਕਰ ਦਿੱਤਾ
ਰਹੀ ਬੈਠ ਲਾਗੀ ਚਿਤ ਚਿੰਤਾ
ਹੁਣ ਸਾਰੇ ਬੈਠੇ ਨੇ ਸਭ ਦੇ ਚਿਤ ਚ ਚਿੰਤਾ ਹੈ
ਇਮ ਕਸੂਤ ਵਰਤਿਓ ਦੁਖਵੰਤ
ਬੜਾ ਕਸੂਤਾ ਦੁੱਖ ਦੇਣ ਵਾਲਾ ਕੰਮ ਹੋ ਗਿਆ
ਬਿਸਮੇ ਨਰ ਨਾਰੀ ਤਜ ਹਰਖਨ
ਜਿੰਨੇ ਲੋਕ ਸਨ ਸਾਰੇ ਨਰ ਨਾਰੀਆਂ ਹੈਰਾਨ ਨੇ ਜਿੰਨੀ ਖੁਸ਼ੀ ਸੀ ਇਕਦਮ ਹੀ ਅੰਦਰੋਂ ਚਲੀ ਗਈ
ਚੰਦੂ ਕੋ ਸਭ ਖੋਟ ਪਨੰਤ
ਹੁਣ ਸਾਰੇ ਚੰਦੂ ਨੂੰ ਲਾਨਤਾਂ ਪਾਉਂਦੇ ਆ ਚੰਦੂ ਨੂੰ ਖੋਟਾ ਦੱਸਦੇ ਨੇ
ਕਰਨ ਕਾਰਨ ਗੁਰੂ ਸਮਰਥਮ
ਕਹਿੰਦੇ ਗੁਰੂ ਪਾਤਸ਼ਾਹ ਕਰਨ ਕਾਰਨ ਨੇ ਸਮਰੱਥ ਨੇ
ਇਨਕੀ ਸਮਤਾ ਕੂ ਤੋ ਚਾਹੰਤ
ਕਿਹੜਾ ਐਸਾ ਜੀਵ ਹੈ ਜਿਹੜਾ ਇਹਨਾਂ ਦੀ ਬਰਾਬਰੀ ਕਰ ਸਕੇ ਇਹਨਾਂ ਦੀ ਤੁਲਨਾ ਕਰ ਸਕੇ
ਗਰਬ ਤਾਂ ਇਨ ਆਗੇ ਤਿਸ ਕੋ
ਉਹਦਾ ਹੰਕਾਰ ਇਹਨਾਂ ਦੇ ਸਾਹਮਣੇ ਕੀ ਸੀ ਭਲਾ ਉਹਨੂੰ ਮਲੇਛ ਨੂੰ ਸਤਿਗੁਰਾਂ ਦੇ ਘਰ ਦੀ ਮਹਿਮਾ ਦਾ ਨਹੀਂ ਪਤਾ ਉਹ ਕੌਣ ਹੈ ਐਸਾ ਬਲੀ ਜਿਹੜਾ ਸਤਿਗੁਰਾਂ ਦੀ ਬਰਾਬਰੀ ਕਰ ਸਕੇ ਕੋ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਇਹ ਸੱਚਾ ਘਰ ਹੈ ਗੁਰੂ ਨਾਨਕ ਸਾਹਿਬ ਦਾ ਇਸ ਘਰ ਦੀ ਬਰਾਬਰੀ ਕਿਹਨੇ ਕਰਨੀ ਹੈ ਭਲਾ ਜਿਹਨੇ ਮੱਥਾ ਲਾਇਆ ਇਸ ਘਰ ਦੇ ਨਾਲ ਉਹਦਾ ਮੱਥਾ ਭੰਨ ਦਿੱਤਾ ਗਿਆ ਅਕਾਲ ਪੁਰਖ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ ਗੋਲੀਆਂ ਦਾਗੀਆਂ ਗਈਆਂ ਤੇ ਜਿਹਨੇ ਹਮਲਾ ਕਰਵਾਇਆ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਰੇ ਯੋਧੇ ਗਏ ਉਹਨਾਂ ਨੇ ਉਹਨੂੰ ਸੋਧਾ ਲਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹੋਈ ਬੇਹੁਰਮਤੀ ਦਾ ਬਦਲਾ ਵੀ ਲੈ ਲਿਆ
ਸਤਿ ਸ੍ਰੀ ਅਕਾਲ
ਕੌਣ ਹੈ ਜਿਹੜਾ ਅਕਾਲ ਪੁਰਖ ਜੀ ਦੇ ਇਸ ਘਰ ਦੇ ਬਰਾਬਰ ਸਮਤਾ ਕਰ ਸਕੇ ਤੁਲਨਾ ਕਰ ਸਕੇ ਕਿਹਦੇ ਚ ਇੰਨਾ ਤਾਣ ਤੇ ਤਾਕਤ ਹੈ
ਕਈ ਬਾਕ ਸੁਖ ਦੁੱਖ ਨਰ ਪਾਏ
ਸਤਿਗੁਰੂ ਜੀ ਦੇ ਬਚਨ ਦੇ ਨਾਲ ਹੀ ਜੀਵਾਂ ਨੂੰ ਸੁਖ ਤੇ ਦੁੱਖ ਬਚਨਾਂ ਨਾਲ ਹੀ ਪ੍ਰਾਪਤ ਹੋ ਜਾਂਦੇ ਨੇ
ਪਾਤਸ਼ਾਹ ਕੋ ਰੰਕ ਕਰੇ
ਔਰ ਪਾਤਸ਼ਾਹਾਂ ਨੂੰ ਰੰਕ ਬਣਾ ਦਿੰਦੇ ਹੈ ਕੰਗਲੇ ਭਿਖਾਰੀ ਬਣਾ ਦਿੰਦੇ ਆ ਜੇ ਚੋਣ
ਦ੍ਰੁਤੀ ਰੰਕ ਸ਼ਾਹ ਕੀ ਪਦਵੀ ਪਾਏ
ਔਰ ਜਿਹੜਾ ਰੰਕੜਾ ਗਰੀਬੜਾ ਉਹਨੂੰ ਸਤਿਗੁਰੂ ਜੀ ਚੋਣ ਤੇ ਪਾਤਸ਼ਾਹ ਬਣਾ ਦਿੰਦੇ ਹਨ
ਅਜ਼ਮਤ ਅਜਰ ਜਰੀ ਉਰੇ ਅੰਤਰ
ਬੇਅੰਤ ਅਜ਼ਮਤਾਂ ਦੇ ਮਾਲਕ ਤੇ ਅਜਰ ਨੂੰ ਜਰ ਲੈਣ ਦੀ ਖੇਡ ਦੇ ਸਵਾਮੀ ਨੇ ਗੁਰੂ ਅਰਜਨ ਦੇਵ ਸਾਹਿਬ
ਨੈ ਕਾਉ ਸੋ ਕਰੇ ਲਖਾਏ
ਆਪਣੀ ਉਸ ਵੱਡੀ ਅਜ਼ਮਤ ਨੂੰ ਸਤਿਗੁਰੂ ਜੀ ਪ੍ਰਗਟ ਕਰਕੇ ਨਹੀਂ ਵਿਖਾਲਦੇ
ਜਿਨ ਕੋ ਸੇਵਕ ਸਕਲ ਸ਼ਕਤ ਜੁਤ
ਕਹਿੰਦੇ ਜਿਨ੍ਹਾਂ ਦੀ ਸੇਵਾ ਦੁਨੀਆਂ ਦੀਆਂ ਸਰਬ ਗੁਪਤ ਪ੍ਰਗਟ ਸ਼ਕਤੀਆਂ ਜਿਨ੍ਹਾਂ ਦੇ ਚਰਨਾਂ ਚ ਆ ਕੇ ਸੇਵਾ ਕਰਦੀਆਂ ਨੇ
ਜਿਮ ਚਾਹੇ ਤਿਮ ਲੀਤ ਬਣਾਏ
ਸਤਿਗੁਰੂ ਜੀ ਨੂੰ ਜਿਵੇਂ ਚਾਹੇ ਓਦਾਂ ਦੀ ਖੇਡ ਹੀ ਬਣਾ ਲੈਂਦੇ ਨੇ ਜੋ ਰਚਨਾ ਚਾਹੁਣ ਓਦਾਂ ਦੀ ਰਚਨਾ ਰਚ ਲੈਂਦੇ ਨੇ
ਸ਼੍ਰੀ ਨਾਨਕ ਕੋ ਮਹਾ ਪ੍ਰਤਾਪ
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਵੱਡਿਆਂ ਤੋਂ ਵੱਡਾ ਹੈ
ਜੋ ਸੂਰਜ ਸਮ ਜਗ ਵਿਦਿਤ ਪ੍ਰਕਾਸ਼
ਜਿਵੇਂ ਸੂਰਜ ਦੀ ਲੋ ਸਾਰੇ ਜਗਤ ਵਿੱਚ ਪ੍ਰਕਾਸ਼ ਕਰ ਰਹੀ ਹੈ ਹੁਣ ਸੂਰਜ ਦੇ ਸਾਹਮਣੇ ਕੋਈ ਦੀਵੇ ਜਗਾਏ ਲਾਈਟਾਂ ਜਗਾਏ ਕਿ ਸੂਰਜ ਦੀ ਬਰਾਬਰੀ ਕਰ ਸਕਦਾ ਕੋਈ ਦੀਵਾ ਕੋਈ ਰੋਸ਼ਨੀ ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਸਮਾਨ ਕੌਣ ਹੋ ਸਕਦਾ ਹੈ
ਚੰਦੂ ਪੇਚਕ ਸੋਨੇ ਜਾਨਿਓ
ਕਹਿੰਦੇ ਸੂਰਜ ਚੜ੍ਹੇ ਨਾ ਤੇ ਉੱਲੂਆਂ ਨੂੰ ਨਜ਼ਰ ਨਹੀਂ ਆਉਂਦਾ ਇਹ ਚੰਦੂ ਉੱਲੂ ਹੈ जिनू सतगुरु सचे पातशाह दा प्रताप नजर नहीं आउंदा।
बुद्ध बिलोचन मंद महासू,
बुद्धि रूपी नेत्र अन्ने ने, ए अखां तो अन्ना माड़ी मत वाले नू दिसदी नहीं गुरु घर दी बड़ियाई।
जिसमें चमक जीग ना जैसे,
जिवें रात नू टटैणा चमकदा ना, ते टटैणा चमक के हंकार करदा।
रब को निंदै तरे हुलास,
सूरज दी निंदा करदा कहदा सूरज किया मेरे सामने टटैणा रात नू ना चमकदा होया। ओ सूरज दी भंडी करदा ओदा दी बिरतिया मलेच चंदू दी।
तैसे जान परे सो मूर्ख,
कहंदे ओ मूर्ख टटैणे वांगू ही जापिया जांदा है जेड़ा सतगुरां दे घर दी बराबरी करना चाहुंदा है।
चाहस अपनो करियो विनाश,
दरअसल गुरु घर तो वड्डा जां बराबर बनना नहीं चाहुंदा, ओ अपने हथीं अपना विनाश करना चाहुंदा है। गुरु घर दा की विगड़ना, आकाश वल कोई थुके, आकाश दा कले भला कदे कुछ विगड़िया जे आकाश नू कोई थुके। असमान वल जे कोई तीर चलावे ते असमान दा की विगड़दा बई, जिन्हें चलाने आ तीर मुड़ के उसे दी हेक च वजने आ। ए गुरु नानक साहब दा घर है, एदी जे ओ तुहीन करे एदी की तुहीन होनी आ। गुरु पातशाह दे घर दा प्रताप ता उसे तरह ही प्रगट रहना, चंदू ने अपना आप ही विनाश करना।
इम चर्चा लोकन में बिथरी,
एदां दी चर्चा सारी संगत विच चल रही है, जिन्नी संगत है उत्थे सब चे ही विचार चलन लग पे।
तिज लागी ने कयो सुनाए,
फिर जेड़ा लागी सी ओने ते हुण अपने वल्लों गल बनाउण दा यतन करना सी ना, आया ही इस काम नूं सी। ओ लागी कोलों बोलिया,
श्री गुरु तजो क्रोध तुम सियाने,
कहण लगा गुरु जी तुसी ए क्रोध छड़ो गुस्सा छड़ो, तुसी सियाने हो गुरु पीर हो।
जिसकी सुता आप के आए,
जदों चंदू दी धी तुहाडे घर चल के आ जाएगी,
कहां हंकार करेगो तुम सो,
ते महाराज ओने की हंकार करना तुहाडे नाल। जे ओदी धी तुहाडे घर आ जाएगी तुहाडे पुत नाल व्याह के, ते उन्हें की हंकार करना तुहाडे सामने।
कर जोरे अर सीस निवाए,
सगों हाथ जोड़ के, क्योंकि धीआं वालियां दे सिर नीवे हुंदे आ, ओ तुहाडे अगे हाथ जोड़ के सिर नवाएगा।
क्षमा करवाए ऊचे जाने,
और अपने पाप नूं क्षमा करवाएगा, तुहानू उच्चा जान के सीस चुकाएगा।
पिता सुता को इम बने आए,
जिहड़ा धीआं दा पित्यो धीआं दा प्यो हुंदा है ओनू महाराज भावे राजा राणा भी क्यों ना होवे ओनू चुकना ही पैंदा जिथे धी भेटा करदा।
कितो बड होए तनिया पित जो,
यही साडे समाज दी रवायत है, साडे समाज दी खेड एदा ही बनी हुई है कि जिड्डा वड्डा मर्जी धनवान उच्चे रुतबे वाला प्यो होवे ओ हाथ जोड़ के धी विदा करदा।
नमर हो नहीं जद कद जान,
जदा कदा संसार दे विच ओनू विनम्र होना पैंदा।
नर रंकन की कहे ना हटिए,
महाराज जे कोई बोलदे आ लोक गरीबड़े जे इन्हां दे कहण ते तुसी ना ए मोड़ो रिश्ता। ओ लागी कहंदा वी ये रंकड़े जे गरीबड़े जे लोग तुहानू कही जांदे है इन्हां दे कहण ते तुसी रिश्ता ना मोड़ो।
नाता लियो बड़े सो थान,
बड़ा वड्डा घर है चंदू दा ते तुसी ये नाता महाराज जी प्रवान कर लो।
लक्ष्मी आए किवार न दीजे,
महाराज लक्ष्मी आउंदी आ तुहाडे घर तुसी दरवाजा ना भेड़ो।
हृदय आनंद तर लियो सन्मान,
आप जी हृदय च आनंद धारण करके सगो सन्मान सहित रिश्ता प्रवान करो।
शाह दीवान महान धनी सो,
महाराज दीवान चंदू बादशाह दा दीवान आ बड़ा धनी आ शाहूकार।
उत्तम जात इते गुणमान,
उत्तम जाति वाला बड़े गुण ने ओदे विच, जे उन्हें आ बोल बिगाड़ कर लिया ते उन्हें खिमा कर दियो।
श्री अर्जन कहे तिसके तन ते,
धन गुरु अर्जन देव साहब जी ने जदो सुनिया ने कहा जी ना रंकड़िया दे सिख गेड़िया गरीबड़े सिख तुहाडे इन्हां दे कहण ते तुसी ना मोड़ो रिश्ता। महाराज जी बीरस विच आए पंजवे पातशाह बोले, कहण लगे ओदे धन नालो,
हमने धनी बने किस पाए।
महाराज कहंदे ओदे धन नूं घर विच आउण नाल असीं इहो जे धनी नहीं बनना, इहो जे धनवान असीं नहीं बनना कि जिहड़ा ओदा धन आवे ते असीं धनी बणीए।
चंदू कै सम होए सो लैहे,
जिहड़ा चंदू वर्गा होवेगा ओही लवेगा हुण ओदा धन, ਜਿਹੜਾ ਚੰਦੂ ਦੇ ਸਮਾਨ ਹੋਵੇਗਾ ਉਹੀ ਲਵੇਗਾ ਉਹਦੇ ਕੋਲੋਂ।
ਖੋਜੂ ਜਗ ਮੈਂ ਦਿਉ ਪਠਾਏ,
ਜਾਓ ਤੁਸੀਂ ਜਾ ਕੇ ਭਾਲ ਕਰੋ ਕੋਈ ਚੰਦੂ ਵਰਗਾ ਖੋਟਾ ਲੱਭ ਹੀ ਜਾਏਗਾ ਤੁਹਾਨੂੰ।
ਹਮੇ ਗਰੀਬ ਆਨ ਕੋ ਮਿਲੇ,
ਸਾਨੂੰ ਤਾਂ ਕੋਈ ਸਾਡਾ ਗਰੀਬ ਨਿਵਾਣਾ ਸਿੱਖ ਆਪੇ ਹੀ ਆ ਮਿਲੇਗਾ।
ਜਿਸ ਮੈਂ ਹੋਏ ਨਾ ਗਰਭ ਬਲਾਏ,
ਇਹਦੇ ਵਿੱਚ ਹੰਕਾਰ ਦੀ ਗਰਭ ਦੀ ਬਲਾ ਹੀ ਨਹੀਂ ਹੋਵੇਗੀ। ਕੋਈ ਇਹੋ ਜਿਹਾ ਗਰੀਬ ਸਿੱਖ ਜਿਨ੍ਹਾਂ ਨੂੰ ਤੂੰ ਕਹਿਣਾ ਨਾ ਇਹ ਗਰੀਬ ਸਿੱਖ ਨੇ ਰੰਕੜੇ, ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਹੀ ਸਾਡਾ ਕੋਈ ਗਰੀਬ ਸਿੱਖ ਆਵੇਗਾ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਹੀ ਐਸਾ ਜਿਹੜਾ ਗਰੀਬਾਂ ਨੂੰ ਨਿਵਾਜਦਾ ਹੈ। ਇਹ ਗਰੀਬ ਨਿਵਾਜ ਹੈ, ਘਰ ਗਰੀਬ ਬਣ ਕੇ ਆਵੇ ਇੱਥੇ ਤੇ ਗਰੀਬ ਬਣ ਕੇ ਆਇਆ ਨੂੰ ਸਤਿਗੁਰੂ ਜੀ ਨਿਵਾਜਦੇ ਹੈ। ਮਹਾਰਾਜ ਜੀ ਕਹਿੰਦੇ ਜਿਹਦੇ ਚ ਹੰਕਾਰ ਦੀ ਬਲਾ ਨਹੀਂ ਹੋਵੇਗੀ ਉਹਨੂੰ ਅਸੀਂ ਪ੍ਰਵਾਨ ਕਰ ਲਵਾਂਗੇ।
ਮਿਲ ਸੁਖ ਪਾਵੇ ਨਿਤ ਅਰਖਾਵੇ,
ਉਹਨਾਂ ਨਾਲ ਮਿਲ ਕੇ ਅਸੀਂ ਸੁਖ ਪਾਵਾਂਗੇ, ਨਿਤ ਖੁਸ਼ੀ ਮਨਾਵਾਂਗੇ।
ਜੈ ਹੰਕਾਰ ਨਹੀਂ ਦੁਖਦਾਏ,
ਉੱਥੇ ਹੰਕਾਰ ਹੋਣਾ ਹੀ ਨਹੀਂ। ਜਿਹੜਾ ਹੰਕਾਰ ਹੈ ਦੁੱਖ ਦੇਣ ਵਾਲਾ ਹੁੰਦਾ, ਹੰਕਾਰ ਹੋਵੇਗਾ ਹੀ ਨਹੀਂ ਜਿਹੜਾ ਦੁੱਖ ਦਿੰਦਾ।
ਦੋਹਰਾ ਸਤਿਗੁਰ ਕੋ ਰੁਖ ਦੇਖ ਕੇ ਸਭ ਸੰਗਤ ਪਈ ਮੌਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਰੁੱਖ ਵੇਖ ਕੇ ਨਾ ਸਾਰੀ ਸੰਗਤ ਮੌਨ ਹੋ ਗਈ। ਜਿੰਨੀ ਸੰਗਤ ਬੈਠੀ ਸੀ ਸਭ ਚੁੱਪ ਹੋ ਗਏ, ਮਾਨੋ ਜਿਵੇਂ ਐਨ ਸ਼ਾਂਤੀ ਵਰਤ ਗਈ ਸਾਰਿਆਂ ਚ।
ਸਾਕਤ ਸੁਤਾ ਨ ਲਹੀਂਗੇ ਮੈਂ ਸ਼ਰਦਾ ਗੁਰ ਪੌਨ।
ਫੈਸਲਾ ਹੋ ਗਿਆ ਕਿ ਸਾਕਤ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਜਿਹਦੇ ਮਨ ਵਿੱਚ ਗੁਰੂ ਘਰ ਪ੍ਰਤੀ ਸ਼ਰਧਾ ਹੀ ਕੋਈ ਨਹੀਂ। ਜਿਹੜਾ ਗੁਰੂ ਘਰ ਨੂੰ ਮੋਰੀ ਦੱਸਦਾ ਫਿਰ ਉਸ ਪਾਪੀ ਦਾ ਉਸ ਨਾਤਾ ਰਿਸ਼ਤਾ ਕਬੂਲ ਕਰਨਾ ਦਾ ਬਣਦਾ ਹੀ ਨਹੀਂ ਸੀ, ਕਿਉਂਕਿ ਗੁਰੂ ਪਾਤਸ਼ਾਹ ਦਾ ਸੰਬੰਧ ਉੱਥੇ ਜੁੜਦਾ ਹੈ ਜਿਸ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਪ੍ਰਤੀ ਸ਼ਰਧਾ ਹੋਵੇ। ਸਾਡੇ ਕੋਲ ਇੱਕੋ ਗੁਣ ਹੋਵੇ ਸ਼ਰਧਾ ਦਾ, ਉਹ ਗੁਰੂ ਚਰਨਾਂ ਚ ਭੇਟ ਕਰਕੇ ਗੁਰੂ ਨਾਲ ਸਾਂਝ ਬਣਦੀ ਹੈ। ਬਿਨਾਂ ਸ਼ਰਧਾ ਤੋਂ ਗੁਰੂ ਘਰ ਨਾਲ ਸਾਂਝ ਬਣ ਹੀ ਨਹੀਂ ਸਕਦੀ। ਤੇ ਹੁਣ ਜਿਹਦੇ ਅੰਦਰ ਸ਼ਰਧਾ ਹੀ ਨਹੀਂ ਉਹਦਾ ਗੁਰੂ ਘਰ ਨਾਲ ਸੰਬੰਧ ਕਿਵੇਂ ਜੁੜਨਾ ਸੀ। ਫੈਸਲਾ ਹੋ ਗਿਆ ਕਿ ਸਾਕਤ ਦੀ ਸੋਤਾ ਨਹੀਂ ਲੈਣੀ ਜਿਹਦੇ ਮਨ ਚ ਗੁਰੂ ਘਰ ਪ੍ਰਤੀ ਸ਼ਰਧਾ ਹੀ ਨਹੀਂ।
ਦੋਹਰਾ ਕੈਨ ਸੁਨਨ ਬਹੁ ਤਬ ਪਿਓ ਠਹਿਰਿਓ ਅੰਤ ਮਤੰਤ।
ਪਹਿਲੇ ਕਹਿਣਾ ਸੁਣਨਾ, ਇੱਕ ਵਾਰੀ ਚੁੱਪ ਹੋ ਗਏ ਸਾਰੇ, ਨਾ ਇਧਰੋਂ ਪਾਂਧਾ ਬੋਲਿਆ ਨਾ ਉਧਰੋਂ ਸੰਗਤ ਵਿੱਚੋਂ ਕੋਈ ਬੋਲਿਆ। ਖਾਲਸਾ ਜੀ, ਇਹ ਬੜਾ ਵੱਡਾ ਇੱਕ ਪ੍ਰਕਾਰ ਦਾ ਜੁਰਮਾਨਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਪੰਜਵੇਂ ਪਾਤਸ਼ਾਹ ਨੇ। ਮਰਿਆਂ ਤੇ ਮੋਇਆਂ ਲੋਕਾਂ ਦੇ ਅੰਦਰ ਇੱਕ ਪ੍ਰਕਾਰ ਦੀ ਜੀਵਨ ਰੌਂ ਪੈਦਾ ਕਰਨ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ ਨੇ। ਬੜਾ ਵੱਡਾ ਰਾਜਸੀ ਪ੍ਰਤਾਪ ਵਾਲਾ ਦੀਵਾਨ ਸੀ ਚੰਦੂ। ਪਤਾ ਸੀ ਵੀ ਜਿਸ ਦੀ ਲੜਕੀ ਦਾ ਰਿਸ਼ਤਾ ਮੋੜਨ ਦਾ ਮਤਲਬ ਸੀ ਸਮੇਂ ਦੇ ਹਾਕਮ ਦੇ ਨਾਲ ਟੱਕਰ ਲੈਣੀ, ਇਹ ਸਭ ਕੁਝ ਦਿਸ ਰਿਹਾ ਸੀ। ਪਰ ਮੋਇਆਂ ਦਿਲਾਂ ਵਿੱਚ ਜਿੰਦ ਪੈਦਾ ਕਰਨੀ ਸੀ, ਉਹਨਾਂ ਚ ਸੁਰਤ ਤੇ ਜਾਨਾਂ ਪਾਉਣੀਆਂ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੇਡ ਵਰਤਾ ਦਿੱਤੀ, ਅਸੂਲ ਪ੍ਰਸਤੀ ਵਿਖਾਈ ਹੈ। ਅਸੂਲ ਪ੍ਰਸਤੀ ਇਹ ਸੀ ਵੀ ਜਿਹੜਾ ਗੁਰੂ ਘਰ ਦੀ ਨਰਾਦਰੀ ਕਰੇ, ਗੁਰੂ ਘਰ ਦਾ ਅਪਮਾਨ ਕਰੇ, ਉਹਦੇ ਨਾਲ ਸਾਡਾ ਕੀ ਰਿਸ਼ਤਾ ਬਈ, ਉਹਦੇ ਨਾਲ ਸਾਡਾ ਕਾਹਦਾ ਸੰਬੰਧ। ਜਿਹੜਾ ਸਤਿਗੁਰਾਂ ਦੇ ਘਰ ਦਾ ਨਰਾਦਰ ਕਰੇ, ਗੁਰੂ ਘਰ ਦੀ ਬੇਅਦਬੀ ਕਰੇ, ਉਹਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੈ। ਇਹ ਅਸੂਲ ਪ੍ਰਸਤੀ ਆਪਣੇ ਸਿੱਖਾਂ ਅੰਦਰ ਭਰਨੀ ਸੀ। ਤੋ ਸਤਿਗੁਰੂ ਜੀ ਨੇ ਖੇਡ ਬਣਾ ਦਿੱਤੀ, ਵਰਤਾ ਦਿੱਤੀ। ਕਹਿੰਦੇ ਬਹੁਤ ਕਹਿਣਾ ਸੁਣਨਾ ਹੋਇਆ ਦੋਵਾਂ ਪਾਸਿਓਂ, ਇਕਦਮ ਸਾਰੀ ਸੰਗਤ ਜਿਹੜੀ ਪਹਿਲਾਂ ਤਾਂ ਚੁੱਪ ਕਰ ਗਈ। ਅਖੀਰ ਨੂੰ ਫੈਸਲਾ ਹੋਇਆ,
ਨੈਨਾ ਤਾ ਹਮ ਲਈ ਹੈ ਹੰਕਾਰੀ ਕੁਲਵੰਤ।
ਸਾਰੀ ਸੰਗਤ ਦੀ ਹਾਜ਼ਰੀ ਵਿੱਚ ਇਸ ਫੈਸਲੇ ਤੇ ਮੋਹਰ ਲੱਗ ਗਈ ਕਿ ਸਾਕਤ ਚੰਦੂ ਦੀ ਲੜਕੀ ਦਾ ਨਾਤਾ ਨਹੀਂ ਲੈਣਾ, ਕਿਉਂਕਿ ਉਹਨੂੰ ਆਪਣੀ ਕੁੱਲ ਦਾ, ਆਪਣੇ ਰੁਤਬੇ ਦਾ, ਆਪਣੇ ਧਨ ਦਾ ਹੰਕਾਰ ਹੈ। ਔਰ ਉਹ ਗੁਰੂ ਘਰ ਦਾ ਅਪਮਾਨ ਕਰਦਿਆਂ ਬੜੇ ਨਾ ਕਹਿਣ ਵਾਲੇ ਬੋਲ ਉਹਨੇ ਬੋਲੇ ਹਨ, ਇਹ ਯੋਗ ਨਹੀਂ। ਹੁਣੇ ਫੈਸਲਾ ਹੋ ਗਿਆ ਕਿ ਇਹਦੀ ਲੜਕੀ ਦਾ ਨਾਤਾ ਨਹੀਂ ਲੈਣਾ, ਰਿਸ਼ਤਾ ਮੋੜ ਦਿੱਤਾ। ਪਰ ਹੁਣ ਸਾਰੀ ਸੰਗਤ ਵਿੱਚ ਉਦਾਸੀ ਹੈ, ਸਗਨ ਦੀ ਸਗਾਈ ਦੀ ਪੀੜ੍ਹੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਬੈਠੇ ਆ। ਉਸ ਵੇਲੇ ਇੱਕ ਨਹੀਂ ਦੋ ਦੋ ਸਗਾਈਆਂ ਦੇ ਤਿਲਕ ਪਾਤਸ਼ਾਹ ਦੇ ਮਸਤਕ ਤੇ ਨਿਕਲੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।